ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਆਰ ਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਮੂਕ ਉਚਰੈ ਸ਼ਾਸਤ੍ਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀਓ ਸਿੱਖ ਸਿੱਖਣ ਮਨ ਮਾਨ ਅਟੰਪਾ ਕਟਿਓ ਬਿਟਮ ਜਿਮ ਕੱਟ ਰੰਬਾ ਸਿੱਖ ਸਿੱਖਣ ਮਨ ਮਾਨ ਅਟੰਪਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜਸ ਸੁਣਨ ਵਾਸਤੇ ਉਤਾਵਲੇ ਹੋ ਆਪ ਜੀ ਨੇ ਕੱਲ ਦੇ ਦਿਨ ਜੋ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕੀਤਾ ਸੀ ਤੇ ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਨਗਰ ਦੀਆਂ ਸੰਗਤਾਂ ਦੀ ਬੇਨਤੀ ਨੂੰ ਮੰਨ ਕਰਕੇ ਔਰ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਜੰਗਲ ਦੇ ਅੰਦਰ ਜਾ ਕਰਕੇ ਜੋ ਬੜਾ ਭਿਆਨਕ ਕਹਿਰੀ ਸ਼ੇਰ ਸੀ ਔਰ ਨਗਰ ਦਿਆਂ ਲੋਕਾਂ ਨੂੰ ਉਹ ਸ਼ੇਰ ਦਾ ਬੜਾ ਡਰ ਸੀ ਔਰ ਹੋਰ ਲੋਕਾਂ ਦਾ ਬਹੁਤ ਸਾਰਾ ਉਹ ਸ਼ੇਰ ਨੁਕਸਾਨ ਕਰਦਾ ਸੀ ਮੱਝਾਂ ਗਾਵਾਂ ਆਦਿਕ ਛਕ ਜਾਂਦਾ ਸੀ ਔਰ ਬੰਦਿਆਂ ਦਾ ਵੀ ਖੂਨ ਕਰ ਦਿੰਦਾ ਸੀ ਐਸੇ ਖੂਨੀ ਸ਼ੇਰ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਲ ਤੇ ਤਲਵਾਰ ਦੇ ਨਾਲ ਉਸ ਨੂੰ ਖਤਮ ਕੀਤਾ, ਨਾਸ ਕੀਤਾ, ਉਸ ਦਾ ਉਧਾਰ ਕੀਤਾ। ਉਸ ਜੂਨ ਤੋਂ ਉਸ ਦੇ ਤਾਈ ਤਾਰ ਦੇਣਾ ਕੀਤਾ, ਭਾਵ ਸਵਰਗ ਦੀ ਪ੍ਰਾਪਤੀ ਕਰਾ ਦਿੱਤੀ ਉਸ ਦੇ ਤਾਈ। ਗੁਰ ਕਰਤੇ ਮਰ ਸਵਰਗ ਸਿਧਾਰਾ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਦੇ ਹੱਥੋਂ ਉਸ ਦੀ ਮੌਤ ਹੋਣੇ ਕਰਕੇ, ਉਸ ਦਾ ਮਰਨਾ ਹੋਣਾ ਕਰਕੇ ਉਹ ਸਵਰਗ ਨੂੰ ਗਿਆ, ਉਸ ਦੀ ਆਤਮਾ ਨੂੰ ਸਵਰਗ ਲੋਕ ਦੀ ਪ੍ਰਾਪਤੀ ਹੋ ਗਈ। ਇਸ ਵਾਸਤੇ ਇਸੇ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਵੱਡੇ ਵੱਡੇ ਜਾਨਵਰਾਂ ਦੇ ਸ਼ਿਕਾਰ ਖੇਡੇ ਨੇ, ਔਰ ਸਤਿਗੁਰੂ ਮਹਾਰਾਜ ਜੀ ਨਾਲੇ ਆਪਣੇ ਨਾਲ ਦੀਆਂ ਸਿੱਖ ਫੌਜਾਂ ਨੂੰ ਜੋ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਉਨ੍ਹਾਂ ਨੂੰ ਜੰਗ ਕਰਨ ਦੀ ਜਾਚ ਮਹਾਰਾਜ ਦੱਸਦੇ ਸਨ ਕਿ ਜੰਗ ਮੈਦਾਨ ਦੇ ਅੰਦਰ ਜਾ ਕਰਕੇ ਕਿਵੇਂ ਵੈਰੀ ਤੇ ਹੱਲਾ ਕਰਕੇ ਪੈਣਾ ਹੈ, ਕਿਵੇਂ ਵੈਰੀ ਦੇ ਉੱਪਰ ਵਾਰ ਕਰਨਾ ਹੈ, ਕਿਵੇਂ ਘੋੜੇ ਦੇ ਉੱਪਰ ਸਵਾਰ ਹੋਇਆ ਭੱਜੇ ਜਾਂਦਿਆਂ ਹੀ ਜੰਗ ਕਰਨਾ ਹੈ, ਕਿਵੇਂ ਸਤਿਗੁਰੂ ਜੀ ਇਹ ਜਿਹੜੀ ਸਾਰੀ ਪ੍ਰਗਟ ਸੀ ਸਾਰਾ ਇਹ ਜਿਹੜਾ ਅਭਿਆਸ ਸੀ ਇਹ ਮਹਾਰਾਜ ਸ਼ਿਕਾਰ ਖਡਾ ਕਰਕੇ ਸਿੱਖਾਂ ਦਾ ਕਰਾਇਆ ਕਰਦੇ ਸਨ। ਔਰ ਸਤਿਗੁਰੂ ਮਹਾਰਾਜ ਜੀ ਨਾਲੇ ਤੇ ਸਿੱਖਾਂ ਦੇ ਜਿਹੜੇ ਮਨ ਸਨ ਉਨ੍ਹਾਂ ਦੇ ਅੰਦਰ ਡਰ ਭੈ ਮੁੱਕ ਜਾਂਦਾ ਸੀ ਵਾਰ ਕਰਨ ਦਾ, ਔਰ ਮਹਾਰਾਜ ਕਿਰਪਾ ਕਰਕੇ ਨਾਲੇ ਸ਼ਸਤਰ ਵਿਦਿਆ ਸਿਖਾਉਂਦੇ ਸਨ, ਔਰ ਨਾਲੇ ਜੰਗ ਕਰਨ ਦੀ ਜਿਹੜੀ ਜਾਚ ਸੀ ਉਹ ਸ਼ਿਕਾਰ ਖੇਡ ਕਰਕੇ ਸਿਖਾਇਆ ਕਰਦੇ ਸਨ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਵਿਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਧੰਨ ਧੰਨ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਮਹਾਰਾਜ ਸਤਿਗੁਰੂ ਸੱਤਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੇ ਜੰਗਲਾਂ ਦੇ ਅੰਦਰ ਬੇਅੰਤ ਮਹਾਰਾਜ ਜੀ ਸ਼ਿਕਾਰ ਕਰਿਆ ਕਰਦੇ ਸਨ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਸ਼ਿਕਾਰ ਨੂੰ ਮਾਰਦੇ ਨਹੀਂ ਸਨ, ਮਹਾਰਾਜ ਸਤਿਗੁਰੂ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਜਿੰਦਾ ਜਾਨਵਰ ਫੜ ਲਿਆ ਕਰਦੇ ਸਨ। ਜਿਵੇਂ ਹਿਰਨ ਹੈ ਇਤਿਹਾਸ ਦੇ ਵਿਚ ਆਉਂਦਾ ਹੈ ਕਿ ਜਿਵੇਂ ਹਿਰਨ ਜੰਗਲ ਦੇ ਅੰਦਰ ਨਿਕਲੇ ਔਰ ਮਹਾਰਾਜ ਗੁਰੂ ਹਰਰਾਏ ਸਾਹਿਬ ਜੀ ਘੋੜਾ ਭਜਾ ਕਰਕੇ ਮਗਰ ਲਾ ਕਰਕੇ ਉਸ ਨੂੰ ਜਿਉਂਦੇ ਨੂੰ ਪਕੜ ਕਰਕੇ ਔਰ ਆਪਣੇ ਡੇਰੇ ਲੈ ਕਰਕੇ ਆਇਆ ਕਰਦੇ ਸਨ। ਔਰ ਮਹਾਰਾਜ ਜੀ ਨੇ ਬੇਅੰਤ ਜਾਨਵਰ ਰੱਖੇ ਹੋਏ ਸਨ, ਬਹੁਤ ਸਾਰੇ ਜਾਨਵਰਾਂ ਨੂੰ ਮਹਾਰਾਜ ਜੀ ਨੇ ਸ਼ੌਂਕ ਨਾਲ ਰੱਖਿਆ ਹੋਇਆ ਸੀ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿਚਿੱਤਰ ਨਾਟਕ ਅੰਦਰ ਕਥਨ ਕਰਦੇ ਨੇ, ਬਿਆਨ ਕਰਦੇ ਨੇ ਮਹਾਰਾਜ ਜੀ ਆਪ ਆਪਣੀ ਲਿਖਤ ਦੁਆਰਾ। ਸਤਿਗੁਰੂ ਜੀ ਕਹਿੰਦੇ ਨੇ ਅਥ ਰਾਜ ਸਾਜ ਕਥਨ, ਕਿ ਹੁਣ ਅਸੀਂ ਰਾਜ ਸਾਜ ਦਾ ਕਥਨ ਕਰਦੇ ਹਾਂ। ਰਾਜ ਸਾਜ ਹੰਪਰ ਜਾ ਬਾਇਓ ਜਥਾ ਸ਼ਗਤ ਤਬ ਧਰਮ ਚਲਾਇਓ। ਕਹਿੰਦੇ ਜਿਸ ਵਕਤ ਸਾਡੇ ਪਾਸ ਬਹੁਤ ਸਾਰੀਆਂ ਸਿੱਖ ਫੌਜਾਂ ਭਰਤੀ ਹੋ ਗਈਆਂ, ਘੋੜੇ ਸ਼ਸਤਰ ਬਸਤਰ ਰਾਜ ਸਾਜ ਸਾਰਾ ਸਾਡੇ ਪਾਸ ਆ ਗਿਆ, ਉਸ ਵਕਤ ਅਸੀਂ ਧਰਮ ਦੀ ਰੱਖਿਆ ਕਰਨ ਵਾਸਤੇ ਔਰ ਸੰਸਾਰ ਦੇ ਅੰਦਰ ਧਰਮ ਦਾ ਜੋ ਬੂਟਾ ਹੈ ਉਸ ਨੂੰ ਹੋਰ ਵਧਾਉਣ ਵਾਸਤੇ ਔਰ ਬੜਾ ਪ੍ਰਚਾਰ ਕੀਤਾ। ਔਰ ਇਸੇ ਤਰ੍ਹਾਂ ਮਹਾਰਾਜ ਅੱਗੇ ਲਿਖਦੇ ਨੇ ਰਾਜ ਸਾਜ ਹਮ ਪਰ ਜਾ ਬਾਇਓ ਜਥਾ ਸ਼ਗਤ ਤਬ ਧਰਮ ਚਲਾਇਓ, ਭਾਂਤ ਭਾਂਤ ਬਨ ਖੇਲ ਸਿਕਾਰਾ। ਅਲਗੀ ਤਰਪਾਸ਼ਾ ਆਪ ਲਿਖਦੇ ਨੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਹਾਰਾਜ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੇ ਅਸੀਂ ਜੰਗਲ ਦੇ ਅੰਦਰ ਜਾ ਕਰਕੇ ਸ਼ਿਕਾਰ ਖੇਡੇ ਔਰ ਆਪਣੇ ਗੁਰਸਿੱਖਾਂ ਨੂੰ ਸਿੰਘਾਂ ਨੂੰ ਸ਼ਿਕਾਰ ਖੇਡਣ ਦਾ ਢੰਗ ਦੱਸਿਆ ਔਰ ਸ਼ਸਤਰ ਚਲਾਉਣ ਦਾ ਜਿਹੜਾ ਵੱਲ ਸੀ, ਸ਼ਸਤਰ ਚਲਾਉਣ ਦੀ ਜੋ ਵਿਦਿਆ ਸੀ, ਜੋ ਸ਼ਸਤਰ ਚਲਾਉਣ ਦਾ ਅਭਿਆਸ ਸੀ ਉਹ ਪਹਿਲਾਂ ਕਰਾਇਆ ਅਸੀਂ ਜੰਗ ਕਰਨ ਤੋਂ ਪਹਿਲਾਂ। ਮਹਾਰਾਜ ਕਥਨ ਕਰਦੇ ਨੇ ਭਾਂਤ ਭਾਂਤ ਬਨ ਖੇਲ ਸਿਕਾਰਾ, ਬਨ ਨਾਮ ਹੈ ਜੰਗਲ ਦਾ, ਭਾਂਤ ਭਾਂਤ ਤੋਂ ਭਾਵ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦਾ, ਵੱਡੇ ਤੋਂ ਵੱਡੇ ਖੂਨੀ ਤੋਂ ਖੂਨੀ ਜਾਨਵਰਾਂ ਦਾ ਅਸੀਂ ਆਪ ਸ਼ਿਕਾਰ ਕੀਤਾ। ਅਗਲੀ ਪੰਕਤੀ ਅੰਦਰ ਮਹਾਰਾਜ ਜੀ ਕਥਨ ਕਰਦੇ ਨੇ ਮਾਰੇ ਰੀਸ਼ ਰੋਜ ਚੰਖਾਰਾ। ਇਹ ਸਤਿਗੁਰੂ ਜੀ ਜਦੋਂ ਪਾਉਂਟਾ ਸਾਹਿਬ ਵਿਖੇ ਗਏ ਨੇ, ਰਾਜੇ ਪ੍ਰਕਾਸ਼ ਮੇਦਨੀ ਨੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਸੱਦਿਆ ਸੀ ਕਿ ਮਹਾਰਾਜ ਸਾਡੇ ਇਲਾਕੇ ਦੇ ਵਿਚ ਆਓ, ਦੇਸ਼ ਵਿਚ ਆਓ, ਚਰਨ ਪਾਓ, ਸਾਨੂੰ ਦਰਸ਼ਨ ਬਖਸ਼ੋ, ਆਪ ਜੀ ਦੀ ਸੰਗਤ ਪ੍ਰਾਪਤ ਹੋਵੇ। ਸਤਿਗੁਰੂ ਜੀ ਉਸ ਦੀ ਬੇਨਤੀ ਮੰਨ ਕਰਕੇ ਉਸ ਸਮੇਂ ਉੱਥੇ ਗਏ ਔਰ ਕੌਂਟਾ ਸਾਹਿਬ ਨਗਰ ਰਚਿਆ। ਔਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਾਰੇ ਰਿਸ਼ ਮਾਰਨਾ ਕੀਤੇ ਵੱਡੇ ਵੱਡੇ, ਔਰ ਰੋਜ਼ ਰੋਜ਼ ਜਾਨਵਰ ਹੁੰਦਾ ਹੈ ਜੋ ਹਿਰਨ ਵਰਗਾ ਹੀ ਹੋਇਆ ਕਰਦਾ ਹੈ, ਇਸ ਵਾਸਤੇ ਰੋਜ਼ ਜਾਨਵਰਾਂ ਦਾ ਸ਼ਿਕਾਰ ਖੇਡਿਆ ਔਰ ਮਾਰੇ ਰਿਸ਼ ਰੋਜ਼ ਚੰਖਾਰਾ। ਚੰਖਾਰਾ ਨਾਮ ਹੈ ਹਿਰਨ ਦਾ, ਔਰ ਹਿਰਨ ਬਾਰਾਂ ਸਿੰਘੇ ਇਤਿਹਾਦਿਕ ਜਾਨਵਰਾਂ ਦਾ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਿਵੇਂ ਸ਼ਿਕਾਰ ਖੇਡਦੇ ਰਹੇ, ਇਸੇ ਤਰ੍ਹਾਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਬੇਅੰਤ ਸ਼ਿਕਾਰ ਖੇਡੇ ਹਨ ਔਰ ਸਿੱਖਾਂ ਦੇ ਤਾਈ ਸਿੰਘਾਂ ਦੇ ਤਾਈ ਸ਼ਸਤਰ ਵਿਦਿਆ ਦਾ ਅਭਿਆਸ ਮਹਾਰਾਜ ਜੀ ਕਰਾਉਂਦੇ ਰਹੇ ਨੇ। ਔਰ ਇਸੇ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਜੀ ਦਾ ਆਪ ਇਤਿਹਾਸ ਸਰਵਣ ਕਰ ਰਹੇ ਹੋ, ਪ੍ਰਸੰਗ ਸਰਵਣ ਕਰ ਰਹੇ ਹੋ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਨਗਰ ਦੇ ਅੰਦਰ, ਜੋ ਕਰਤਾਰਪੁਰ ਦੇ ਪਾਸ ਜੰਗਲ ਸੀ, ਉਸ ਜਗ੍ਹਾ ਤੇ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਹੈ ਔਰ ਉਸ ਤੋਂ ਉਪਰੰਤ ਜਿਵੇਂ ਸ਼ੇਰ ਦਾ ਸ਼ਿਕਾਰ ਕਰਕੇ ਵਾਪਸ ਸਤਿਗੁਰੂ ਜੀ ਆਪਣੇ ਡੇਰੇ ਨੂੰ ਆਏ ਨੇ, ਮਾਤਾ ਕੌਲਾਂ ਜੀ ਕਰਤਾਰਪੁਰ ਸਾਹਿਬ ਵਿਖੇ ਰਿਹਾ ਕਰਦੇ ਸਨ, ਉਨ੍ਹਾਂ ਦਾ ਸਰੀਰ ਬਹੁਤ ਬਿਮਾਰ ਸੀ ਔਰ ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਾਤਾ ਕੌਲਾਂ ਜੀ ਸਰੀਰ ਛੱਡਣਗੇ ਔਰ ਜਿਵੇਂ ਸਤਿਗੁਰੂ ਜੀ ਉਨ੍ਹਾਂ ਦੇ ਸਾਰੇ ਸਰੀਰਕ ਕਿਰਿਆ ਗੁਰਮਤ ਅਨੁਸਾਰ ਕਰਾਉਣਗੇ, ਉਹ ਅੱਜ ਦੇ ਪ੍ਰਸੰਗ ਦੀ ਵਿਚਾਰ ਖਾਲਸਾ ਜੀ ਆ ਰਹੀ ਹੈ। ਮਨ ਬਿਰਤਿਆਂ ਦੇ ਤਾਈ ਕਰੋ ਇਕਾਗਰ, ਸੁਰਤਿਆਂ ਨੂੰ ਆਪਣਿਆਂ ਨੂੰ ਜੋੜੋ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਨਾਲ, ਔਰ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨਾ ਕਰੀਏ ਜੀ।
ਇੱਕ ਸਿੱਖਣ ਮਨ ਮਾਨ ਅਚੰਪਾ।
ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਜਿਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਬੜੇ ਵੱਡੇ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਢਾਲ ਤੇ ਤਲਵਾਰ ਦੇ ਨਾਲ, ਕਹਿੰਦੇ ਜਿੰਨੇ ਕਰਤਾਰਪੁਰ ਦੇ ਸਿੱਖ ਔਰ ਹੋਰ ਸੰਗਤਾਂ ਜਾਂ ਹੋਰ ਲੋਕ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਸਨ, ਜਾਂ ਹੋਰ 100 ਸੂਰਮਾ ਮਹਾਰਾਜ ਜੀ ਦਾ ਨਾਲ ਸੀ। ਕਵੀ ਜੀ ਪਿੱਛੇ ਦੱਸ ਆਏ ਨੇ ਕਿ 100 ਸੂਰਮਾ ਸ਼ਸਤਰਧਾਰੀ ਮਹਾਰਾਜ ਜੀ ਨਾਲ ਲੈ ਕਰਕੇ ਸ਼ਿਕਾਰ ਨੂੰ ਚੜੇ ਸਨ। ਔਰ ਕਵੀ ਜੀ ਕਹਿੰਦੇ ਨੇ ਕਿ ਸਾਰੇ ਸਿੱਖ ਔਰ ਹੋਰ ਸਾਰੇ ਨਗਰ ਦੇ ਲੋਕ ਬਹੁਤ ਹੈਰਾਨ ਹੋਏ, ਬੜੇ ਅਸਚਰਜ ਹੋਏ ਕਿ ਸਤਿਗੁਰੂ ਮਹਾਰਾਜ ਜੀ ਨੇ ਏਡਾ ਵੱਡਾ ਸ਼ੇਰ ਤਲਵਾਰ ਦੇ ਨਾਲ ਮਾਰ ਦਿੱਤਾ, ਭਾਵ ਤਲਵਾਰ ਦੇ ਨਾਲ ਉਸ ਦਾ ਉਧਾਰ ਕੀਤਾ। ਮਾਰਿਆ ਵੀ ਕਿੱਥੋਂ ਸਤਿਗੁਰੂ ਜੀ ਨੇ? ਤਾਂ ਸੰਗਤ ਜੀ ਗੱਬੇ ਦੇ ਵਿੱਚੋਂ ਸ਼ੇਰ ਨੂੰ ਕੱਟਣਾ ਕੀਤਾ। ਮਾੜੀ ਮੋਟੀ ਗੱਲ ਨਹੀਂ ਹੈ ਕਿ ਗੱਬੇ ਦੇ ਵਿੱਚੋਂ ਇੱਕ ਵਾਰ ਦੇ ਨਾਲ ਸ਼ੇਰ ਦਾ ਭਾਵ ਸ਼ਿਕਾਰ ਕਰ ਦੇਣਾ, ਦੋ ਟੋਟੇ ਕਰਕੇ ਅਗਲਾ ਮੁੱਖ ਤੇ ਅਗਲੇ ਪੈਰ ਔਰ ਪਿਛਲੇ ਪੈਰ ਤੇ ਪਿਛਲਾ ਹਿੱਸਾ ਅੱਡ ਕਰ ਦਿੱਤਾ, ਅਗਲਾ ਹਿੱਸਾ ਅੱਡ ਕਰ ਦਿੱਤਾ ਇੱਕੇ ਵਾਰ ਦੇ ਨਾਲ। ਐਸੇ ਕੌਤਕ ਨੂੰ ਵੇਖ ਕਰਕੇ ਕਹਿੰਦੇ ਸਾਰੇ ਸਿੱਖ ਤੇ ਨਗਰ ਦੀਆਂ ਸੰਗਤਾਂ ਬੜੀਆਂ ਹੈਰਾਨ ਹੋਈਆਂ, ਬਹੁਤ ਆਪਣੇ ਮਨ ਦੇ ਵਿੱਚ ਅਸਚਰਜ ਹੋਈਆਂ ਨੇ ਐਸਾ ਸਤਿਗੁਰਾਂ ਦਾ ਬੜਾ ਹੀ ਜੰਗੀ ਕੌਤਕ ਦੇਖ ਕਰਕੇ।
ਕਟਿਓ ਬਿਟਪ ਜਿਮ ਕੱਟ ਰੰਪਾ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਏਡਾ ਵੱਡਾ ਸ਼ੇਰ ਸਤਿਗੁਰੂ ਜੀ ਨੇ ਆਪਣੀ ਤਲਵਾਰ ਦੇ ਨਾਲ, ਫੁਲਾਦੀ ਲੋਹੇ ਦੀ ਬਣੀ ਤਲਵਾਰ ਦੇ ਨਾਲ ਇਵੇਂ ਕੱਟ ਦਿੱਤਾ ਜਿਵੇਂ ਕਹਿੰਦੇ ਸਾਧ ਸੰਗਤ ਜੀ ਕੇਲੇ ਦਾ ਬਿਰਸ਼ ਬਹੁਤ ਹੀ ਕੱਟਣਾ ਸੌਖਾ ਹੈ, ਕਹਿੰਦੇ ਜਿਵੇਂ ਕੇਲੇ ਦੇ ਬਿਰਸ਼ ਨੂੰ ਕੋਈ ਸੌਖਾ ਹੀ ਕੱਟ ਦਿੰਦਾ ਹੈ, ਇਵੇਂ ਕੇਲੇ ਵਾਂਗ ਮਹਾਰਾਜ ਜੀ ਨੇ ਸ਼ੇਰ ਦਾ ਜਿਹੜਾ ਸੀ ਸ਼ਿਕਾਰ ਕਰ ਦਿੱਤਾ, ਭਾਵ ਤਲਵਾਰ ਦੇ ਨਾਲ ਇਵੇਂ ਕੱਟ ਦਿੱਤਾ।
ਗੁਰ ਕਰ ਤੇ ਮਰ ਸੁਰਗ ਪਧਾਰਾ।
ਕਵੀ ਜੀ ਕਹਿੰਦੇ ਸਤਿਗੁਰਾਂ ਦੇ ਹੱਥੋਂ ਕਰ ਕਮਲਾਂ ਤੋਂ ਉਸ ਦੀ ਮੌਤ ਹੋਈ ਔਰ ਉਹ ਕਹਿੰਦੇ ਸਵਰਗ ਨੂੰ ਗਿਆ, ਉਸ ਦਾ ਉਧਾਰ ਹੋ ਗਿਆ, ਉਹ ਸ਼ੇਰ ਦਾ ਟੇਢੀ ਜੂਨ ਤੋਂ ਬਚ ਗਿਆ, 84 ਲੱਖ ਜੂਨ ਤੋਂ ਬਚ ਗਿਆ।
ਹੈ ਪਰ ਆਪ ਭਏ ਅਸਵਾਰਾ।
ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਦੇਗ ਤੇਗ ਦੇ ਧਨੀ ਮਹਾਰਾਜ ਜੀ ਫਿਰ ਕਹਿੰਦੇ ਸਵਾਰ ਹੋ ਕਰਕੇ ਘੋੜੇ ਦੇ ਉੱਪਰ ਫਿਰ ਸਤਿਗੁਰੂ ਜੀ ਅੱਗੇ ਚੱਲੇ ਹਨ ਜੰਗਲ ਦੇ ਵਿੱਚ ਸ਼ੇਰ ਦਾ ਸ਼ਿਕਾਰ ਕਰਕੇ, ਉਸ ਤੋਂ ਉਪਰੰਤ ਘੋੜੇ ਤੇ ਸਵਾਰ ਹੋ ਕਰਕੇ ਸਤਿਗੁਰੂ ਜੀ ਅੱਗੇ ਚੱਲੇ ਹਨ।
ਅਪਰ ਅਖੇਰ ਹੇਰ ਬਣ ਕਰੇ।
ਔਰ ਸ਼ੇਰ ਦਾ ਸ਼ਿਕਾਰ ਹੀ ਨੀ ਨਿਰਾ ਕੀਤਾ, ਉਸ ਤੋਂ ਬਾਅਦ ਕਵੀ ਜੀ ਕਹਿੰਦੇ ਹੋਰ ਜਾਨਵਰਾਂ ਦੇ ਬੜੇ ਸ਼ਿਕਾਰ ਕੀਤੇ ਸਤਿਗੁਰੂ ਜੀ ਨੇ ਉੱਥੇ, ਔਰ ਅਪਰ ਅਖੇਰ ਅਪਰ ਹੋਰ ਅਖੇਰ ਸ਼ਿਕਾਰ ਖੇਲਣਾ ਕੀਤਾ ਬਨ ਜੰਗਲ ਦੇ ਵਿਚ ਫੇਰ ਨਾਮ ਜਾਨਵਰ ਦੇਖ ਕਰਕੇ ਹੋਰ ਜਿਹੜੇ ਖੂਨੀ ਜਾਨਵਰ ਸੀ ਉਹਨਾਂ ਦਾ ਸ਼ਿਕਾਰ ਕੀਤਾ ਉਹਨਾਂ ਨੂੰ ਸਤਿਗੁਰੂ ਜੀ ਨੇ ਐਸੀਆਂ ਜੂਨਾਂ ਤੋਂ ਬਚਾਉਣਾ ਕੀਤਾ ਹੈ।
ਸਿਮਰਤ ਕੌਲਾ ਲਖ ਕਰ ਮੁਰੇ।
ਹੁਣ ਇਧਰ ਮਾਤਾ ਕੌਲਾਂ ਜੀ ਕਰਤਾਰਪੁਰ ਸਾਹਿਬ ਨਗਰ ਦੇ ਅੰਦਰ ਬਿਰਾਜਮਾਨ ਨੇ। ਮਾਤਾ ਕੌਲਾਂ ਜੀ ਦਾ ਜਿਹੜਾ ਸਰੀਰ ਹੈ ਬਹੁਤ ਹੀ ਬਿਮਾਰ ਹੋਇਆ ਹੋਇਆ ਹੈ ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਬਿਰਤਾ ਜੋੜਿਆ ਹੋਇਆ ਹੈ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਆਣ ਕਰਕੇ ਦਰਸ਼ਨ ਬਖਸ਼ੋ, ਇਸੇ ਵਕਤ ਮਹਾਰਾਜ ਮੇਰੇ ਕੋਲ ਆਓ ਮੈਨੂੰ ਦਰਸ਼ਨ ਬਖਸ਼ੋ। ਸਤਿਗੁਰੂ ਜੀ ਅੰਤਰਜਾਮੀ ਨੇ ਔਰ ਘੱਟ ਘੱਟ ਕੇ ਪਟ ਪਟ ਕੀ ਜਾਣਤ, ਘੱਟ ਘੱਟ ਨਾਮ ਹਿਰਦਿਆਂ ਹਿਰਦਿਆਂ ਦਾ ਹੈ, ਪਟ ਪਟ ਨਾਮ ਪੜਦਿਆਂ ਪੜਦਿਆਂ ਦਾ, ਪੜਦੇ ਤੋਂ ਗੁੱਜੀ ਤੋਂ ਗੁੱਜੀ ਗੱਲ ਨੂੰ ਮਹਾਰਾਜ ਜੀ ਬੁੱਝਣ ਵਾਲੇ ਨੇ, ਅੰਦਰ ਅੰਦਰ ਦੀਆਂ ਜਾਣਨ ਵਾਲੇ ਨੇ। ਅੰਤਰ ਜਾਮੀ, ਜਾਮੀ ਨਾਮ ਹੈ ਜਾਣਨ ਦਾ, ਅੰਤਰ ਨਾਮ ਹੈ ਅੰਦਰ ਦੀਆਂ, ਗੁਪਤ ਤੋਂ ਗੁਪਤ ਗੁੱਜੀ ਤੋਂ ਗੁੱਜੀ ਗੱਲ ਨੂੰ ਜਾਣਨ ਵਾਲੇ ਸਤਿਗੁਰੂ ਜੀ ਨੇ। ਮਾਤਾ ਕੌਲਾਂ ਜੀ ਨੇ ਜੋ ਸਤਿਗੁਰਾਂ ਨੂੰ ਯਾਦ ਕਰ ਰਹੇ ਸਨ ਕਿ ਮਹਾਰਾਜ ਆਣ ਕਰਕੇ ਸਾਨੂੰ ਦਰਸ਼ਨ ਬਖਸ਼ਣ, ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਕੌਲਾਂ ਜੀ ਨੂੰ ਯਾਦ ਕਰਦਿਆਂ ਜਾਣ ਕਰਕੇ ਮਹਾਰਾਜ ਜੀ ਹੁਣ ਉਧਰ ਨੂੰ ਜਾਣ ਵਾਸਤੇ ਤਿਆਰ ਹੋਏ ਨੇ ਸ਼ਿਕਾਰ ਖੇਡਣ ਉਪਰੰਤ।
ਮਨ ਮਹਿ ਜਿਸ ਕੇ ਏਕ ਲਿਵ ਲਾਗੀ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਤਾ ਕੌਲਾਂ ਜੀ ਦੇ ਮਨ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਗਹਿਰੀ ਜਿਹੜੀ ਲਿਵ ਹੈ ਲੱਗੀ ਹੋਈ ਹੈ ਔਰ ਸਤਿਗੁਰਾਂ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਯਾਦ ਕਰ ਰਹੇ ਨੇ ਕਿ ਮਹਾਰਾਜ ਸਾਡੇ ਪਾਸ ਆਉਣ ਔਰ ਸਾਨੂੰ ਦਰਸ਼ਨ ਬਖਸ਼ਣਾ ਕਰਨ। ਹੁਣ
ਬੜ ਭਾਗਣ ਅਤਿਸ਼ਾ ਅਨਰਾਗੀ।
ਔਰ ਮਾਤਾ ਜੀ ਕਹਿੰਦੇ ਬੜੇ ਵੱਡਿਆਂ ਭਾਗਣ ਵਾਲੇ ਨੇ ਮਾਤਾ ਕੌਲਾਂ ਜੀ ਔਰ ਬੜੇ ਪਿਆਰ ਦੇ ਨਾਲ ਮਾਤਾ ਜੀ ਯਾਦ ਕਰ ਰਹੇ ਨੇ, ਅਤਿਸ਼ਾ ਕਰਕੇ ਵਿਸ਼ੇਸ਼ ਕਰਕੇ ਜੋ ਬੜੇ ਵੱਡੇ ਭਾਗਾਂ ਵਾਲੇ ਨੇ ਮਾਤਾ ਜੀ ਔਰ ਮਹਾਰਾਜ ਜੀ ਨੂੰ ਬੜੇ ਪਿਆਰ ਨਾਲ ਯਾਦ ਕਰ ਰਹੇ ਨੇ ਕਿ ਪਾਤਸ਼ਾਹ ਸਤਿਗੁਰੂ ਜੀ ਆਣ ਕੇ ਮੈਨੂੰ ਦਰਸ਼ਨ ਬਖਸ਼ੋ।
ਪ੍ਰੇਤ ਹੈ ਹੇਰਤ ਬਨ ਆਏ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਘੋੜੇ ਨੂੰ ਪ੍ਰੇਰ ਕਰਕੇ ਕਰਤਾਰਪੁਰ ਨਗਰ ਸਾਹਿਬ ਵੱਲ ਨੂੰ ਆਏ ਨੇ, ਕਰਤਾਰਪੁਰ ਨਗਰ ਵੱਲ ਆਏ ਨੇ ਮਾਤਾ ਕੌਲਾਂ ਜੀ ਦੀ ਇੱਛਾ ਪੂਰੀ ਕਰਨ ਵਾਸਤੇ, ਉਹਨਾਂ ਨੂੰ ਦਰਸ਼ਨ ਬਖਸ਼ਣ ਵਾਸਤੇ, ਦੇਣ ਵਾਸਤੇ।
ਮਜਾਰ ਪ੍ਰਭ ਸ਼ੇ ਸਹਾਈ।
ਕਰਤਾਰਪੁਰ ਨਗਰ ਸਾਹਿਬ ਦੇ ਵਿੱਚ ਮਹਾਰਾਜ ਜੀ ਆਪਣੇ ਸ਼ਸਤਰਧਾਰੀ ਯੋਧਿਆਂ ਸਿੱਖਾਂ ਸਮੇਤ ਮਹਾਰਾਜ ਜੀ ਨਗਰ ਅੰਦਰ ਪ੍ਰਵੇਸ਼ ਹੋਏ ਨੇ ਆਣ ਕਰਕੇ ਕਰਤਾਰਪੁਰ ਸਾਹਿਬ ਨਗਰ ਵਿੱਚ।
ਕੌਲਾ ਕੇ ਮੰਦਰ ਕੋ ਗਈ।
ਜਿਸ ਕਮਰੇ ਦੇ ਅੰਦਰ ਮਾਤਾ ਕੌਲਾਂ ਜੀ ਸਮਾਧੀ ਲਾ ਕਰਕੇ ਬੈਠੇ ਹੋਏ ਸਨ ਔਰ ਸਤਿਗੁਰਾਂ ਦਾ ਧਿਆਨ ਧਾਰਿਆ ਹੋਇਆ ਸੀ ਚਰਨਾਂ ਦਾ ਔਰ ਮਹਾਰਾਜ ਜੀ ਨੂੰ ਯਾਦ ਕਰ ਰਹੇ ਸਨ ਕਿ ਪਾਤਸ਼ਾਹ ਜੀ ਸਾਨੂੰ ਆਣ ਕਰਕੇ ਦਰਸ਼ਨ ਦਿਓ, ਸਾਡੇ ਤੇ ਕਿਰਪਾ ਕਰੋ। ਤੋ ਉਸ ਮਾਤਾ ਕੌਲਾਂ ਜੀ ਦੇ ਮੰਦਰ ਦੇ ਅੰਦਰ ਭਾਵ ਘਰ ਦੇ ਅੰਦਰ ਮਹਾਰਾਜ ਜੀ ਗਏ ਹਨ।
ਉਤਰਤ ਅੰਤਰ ਕੋ ਗਮ ਨਹੀਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੇ ਤੋਂ ਉਤਰੇ ਨੇ ਬੜੇ ਪਿਆਰ ਦੇ ਨਾਲ ਔਰ ਮਹਾਰਾਜ ਜੀ ਘੋੜੇ ਤੋਂ ਉਤਰ ਕਰਕੇ ਕੁਝ ਸਿੱਖਾਂ ਸਮੇਤ ਮਾਤਾ ਕੌਲਾਂ ਜੀ ਜਿਹੜੇ ਘਰ ਦੇ ਅੰਦਰ ਰਹਿੰਦੇ ਸਨ ਕਰਤਾਰਪੁਰ ਸਾਹਿਬ ਦੇ ਵਿਚ, ਉਸ ਘਰ ਪਾਤਸ਼ਾਹ ਸਤਿਗੁਰੂ ਜੀ ਆਪ ਗਏ ਹਨ।
ਦਿਵਸ ਜਾਮ ਬਾਕੀ ਜਬ ਰਹੀ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਪਿਛਲਾ ਪਹਿਰ ਦਾ ਸਮਾਂ ਹੋ ਗਿਆ ਸੀ ਔਰ ਕਹਿੰਦੇ 3 ਘੰਟੇ ਦਿਨ ਬਾਕੀ ਰਹਿ ਗਿਆ ਸੀ, ਸੂਰਜ ਅਸਤ ਹੋਣ ਦੇ ਵਿਚ 3 ਘੰਟੇ ਰਹਿ ਗਏ ਸਨ ਔਰ ਜਾਮ ਕਹਿੰਦੇ ਨੇ 3 ਘੰਟਿਆਂ ਨੂੰ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, ਜਾਮ ਦਾ ਅਰਥ ਹੁੰਦਾ ਪਹਿਰ ਔਰ ਪਹਿਰ ਹੁੰਦਾ ਹੈ 3 ਘੰਟਿਆਂ ਦਾ। ਇਸ ਵਾਸਤੇ ਸਾਧ ਸੰਗਤ ਜੀ 3 ਘੰਟੇ ਕਹਿੰਦੇ ਸੂਰਜ ਛਿਪਣ ਵਿਚ ਸਮਾਂ ਰਹਿੰਦਾ ਸੀ। ਜਿਸ ਵਕਤ ਮਾਤਾ ਕੌਲਾਂ ਜੀ ਦੇ ਘਰ ਵਿਖੇ ਪਾਤਸ਼ਾਹ ਸਤਿਗੁਰੂ ਜੀ ਮਾਤਾ ਕੌਲਾਂ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਨੇ ਸ਼ਿਕਾਰ ਖੇਡਣ ਉਪਰੰਤ।
ਤਬ ਕੌਲਾ ਗੁਰ ਦਰਸ਼ਨ ਲਹਿਓ।
ਤਦੋਂ ਮਾਤਾ ਕੌਲਾਂ ਜੀ ਨੇ ਕਹਿੰਦੇ ਉਸ ਸਮੇਂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ, ਇਸ ਸਮੇਂ ਪਿਛਲੇ ਪਹਿਰ।
ਬਦਨ ਪੀਤ ਜੁਗ ਪਲਕ ਮਿਲਾਈ।
ਮਾਤਾ ਕੌਲਾਂ ਜੀ ਆਪਣੀ ਸਮਾਧੀ ਵਿਚ ਅਡੋਲ ਬੈਠੇ ਨੇ ਆਪਣੇ ਕਮਰੇ ਦੇ ਅੰਦਰ ਔਰ ਕਹਿੰਦੇ ਮਾਤਾ ਕੌਲਾਂ ਜੀ ਦਾ ਜਿਹੜਾ ਸਰੀਰ ਸੀ ਕੁਝ ਦਿਨਾਂ ਤੋਂ ਕੁਝ ਸਮੇਂ ਤੋਂ ਬਹੁਤ ਬਿਮਾਰ ਹੋ ਗਿਆ ਸੀ, ਇਸ ਵਾਸਤੇ ਕਹਿੰਦੇ ਜਿਹੜਾ ਮਾਤਾ ਕੌਲਾਂ ਜੀ ਦਾ ਬਦਨ ਚਿਹਰਾ ਹੈ ਮੁੱਖ ਹੈ, ਉਸ ਦਾ ਜਿਹੜਾ ਰੰਗ ਹੈ ਨਾ, ਉਹ ਕਹਿੰਦੇ ਪੀਤ ਪੀਲਾ ਹੋਇਆ ਹੋਇਆ ਹੈ ਬਿਮਾਰ ਹੋਣੇ ਕਰਕੇ। ਔਰ ਜੁਗ ਪਲਕ ਮਿਲਾਏ, ਔਰ ਜੁਗ ਨਾਮ ਹੈ ਦੋਵਾਂ ਦਾ, ਪਲਕ ਨਾਮ ਹੈ ਨੇਤਰਾਂ ਦੇ ਜੋ ਪਲਕਾਂ ਹਨ। ਮਾਤਾ ਜੀ ਨੇ ਆਪਣੇ ਨੇਤਰ ਮੀਟੇ ਹੋਏ ਨੇ ਔਰ ਚੌਂਕੜਾ ਲਾ ਕਰਕੇ ਬੈਠੇ ਹੋਏ ਨੇ, ਸਤਿਗੁਰਾਂ ਨੂੰ ਯਾਦ ਕਰ ਰਹੇ ਨੇ ਕਿ ਮਹਾਰਾਜ ਸਾਡੇ ਪਾਸ ਆਉਣ।
ਗੁਰਮੂਰਤ ਔਰ ਧਿਆਨ ਬਸਾਈ,
ਔਰ ਸਤਿਗੁਰੂ ਮਹਾਰਾਜ ਜੀ ਦਾ ਸਰੂਪ ਦਾ ਧਿਆਨ ਨੂੰ, ਸਤਿਗੁਰੂ ਜੀ ਦੇ ਸਰੂਪ ਦੇ ਵਿਚ ਆਪਣਾ ਧਿਆਨ ਜੋੜਿਆ ਹੋਇਆ ਹੈ ਔਰ ਮਹਾਰਾਜ ਜੀ ਨੂੰ ਯਾਦ ਕਰ ਰਹੇ ਨੇ ਕਿ ਮਹਾਰਾਜ ਜੀ ਸਾਡੇ ਪਾਸ ਆਓ, ਸਾਨੂੰ ਦਰਸ਼ਨ ਦੇਣਾ ਕਰੋ।
ਮਨ ਲਹਿਲੀਨ ਗੁਰ ਮਹਿ ਹੋਵਾ,
ਮਾਤਾ ਕੌਲਾਂ ਜੀ ਦਾ ਕਹਿੰਦੇ ਜਿਹੜਾ ਮਨ ਹੈ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇਵੇਂ ਜੁੜਿਆ ਹੋਇਆ ਹੈ ਜਿਵੇਂ ਸਾਧ ਸੰਗਤ ਜੀ ਭੌਰਾ ਫੁੱਲ ਦੇ ਨਾਲ ਜੁੜਿਆ ਹੁੰਦਾ ਹੈ, ਕਿਉਂ ਭੌਰਾ ਜਿਹੜਾ ਹੈ ਉਸ ਦੀ ਫੁੱਲ ਨਾਲ ਬੜੀ ਪ੍ਰੀਤੀ ਹੈ, ਇੰਨੀ ਪ੍ਰੀਤੀ ਹੈ ਕਿ ਜਿਹੜਾ ਕਮਲ ਦਾ ਫੁੱਲ ਹੈ ਸਾਧ ਸੰਗਤ ਜੀ ਕਹਿੰਦੇ ਉਸ ਦੇ ਅੰਦਰ ਜਦੋਂ ਭੌਰਾ ਬੈਠ ਜਾਂਦਾ ਹੈ ਔਰ ਸੂਰਜ ਨੂੰ ਦੇਖ ਕਰਕੇ ਕਮਲ ਦਾ ਫੁੱਲ ਖਿੜਦਾ ਹੈ, ਜਿਵੇਂ ਜਿਵੇਂ ਸੂਰਜ ਅਸਤ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਜਿਹੜਾ ਫੁੱਲ ਹੈ ਉਹ ਵੀ ਸਾਧ ਸੰਗਤ ਜੀ ਆਪਣੀਆਂ ਪੰਖੜੀਆਂ ਨੂੰ ਸੰਕੋਚਦਾ ਹੈ, ਭਾਵ ਕਿ ਉਹ ਵੀ ਬੁੱਝ ਜਾਂਦਾ ਹੈ। ਔਰ ਇਸੇ ਤਰ੍ਹਾਂ ਭੌਰਾ ਜਿਹੜਾ ਵਿੱਚੇ ਬੈਠੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਮਾਤਾ ਕੌਲਾਂ ਜੀ ਦਾ ਜਿਹੜਾ ਧਿਆਨ ਹੈ ਭੌਰੇ ਵਾਂਗ ਸਤਿਗੁਰਾਂ ਦੇ ਕਮਲ ਰੂਪੀ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਇਸ ਤਰ੍ਹਾਂ ਮਾਤਾ ਜੀ ਨੇ ਆਪਣਾ ਜਿਹੜਾ ਮਨ ਹੈ ਸਤਿਗੁਰਾਂ ਦੇ ਚਰਨਾਂ ਨਾਲ ਜੋੜਿਆ ਹੋਇਆ ਹੈ ਉਸ ਵਕਤ।
ਨਿਕਟ ਖਰੇ ਕਉ ਨਾਹੀ ਨਾ ਜੋਵਾ,
ਸਤਿਗੁਰੂ ਮਹਾਰਾਜ ਜੀ ਮਾਤਾ ਕੌਲਾਂ ਜੀ ਦੇ ਜਾ ਕਰਕੇ ਪਾਸ ਖੜ ਗਏ ਮਹਾਰਾਜ, ਪਰ ਮਾਤਾ ਕੌਲਾਂ ਜੀ ਸਮਾਧੀ ਵਿਚ ਲੀਨ ਨੇ, ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੀ ਬੈਠੇ ਨੇ ਔਰ ਮਾਤਾ ਜੀ ਨੇ ਕਹਿੰਦੇ ਦੇਖਿਆ ਨਹੀਂ ਕਿ ਸਤਿਗੁਰੂ ਜੀ ਸਾਡੇ ਪਾਸ ਆ ਗਏ ਨੇ, ਕੋਲ ਆ ਗਏ ਨੇ।
ਦਾਸੀ ਮ੍ਰਿਦੁਲ ਉਤਾਰਤ ਬੋਲੀ,
ਔਰ ਜਿਹੜੀ ਪਾਸ ਦਾਸੀ ਸੀ ਮਾਤਾ ਕੌਲਾਂ ਜੀ ਦੀ ਸੇਵਾਦਾਰਨੀ, ਜੇ ਮਾਤਾ ਕੌਲਾਂ ਜੀ ਦੇ ਸੇਵਾ ਕਰਿਆ ਕਰਦੀ ਸੀ, ਗੱਫਾ ਪਾਣੀ ਛਕਾਉਣ ਦੀ ਹੋਰ ਵਸਤਰ ਆਦਿਕ ਧੋਣ ਦੀ ਸਾਰੀ ਸੇਵਾ ਕਰਦੀ ਸੀ, ਸੋ ਬੜੇ ਪ੍ਰੇਮ ਦੇ ਨਾਲ ਦਾਸੀ ਬੋਲੀ ਹੈ ਮਾਤਾ ਕੌਲਾਂ ਜੀ ਦੇ ਤਾਂ ਕਹਿਣ ਲੱਗੀ।
ਪੱਕਰ ਹਲਾਏ ਸਮਾਧੀ ਡੋਲੀ,
ਔਰ ਮਾਤਾ ਕੌਲਾਂ ਜੀ ਦੇ ਤਾਂ ਹਲਾਉਣਾ ਕੀਤਾ ਸਰੀਰ ਨੂੰ, ਕਿਹਾ ਮਾਤਾ ਜੀ ਸਤਿਗੁਰੂ ਜੀ ਮਹਾਰਾਜ ਤੁਹਾਨੂੰ ਦਰਸ਼ਨ ਬਖਸ਼ਣ ਵਾਸਤੇ ਦੇਣ ਵਾਸਤੇ ਤੁਹਾਡੇ ਪਾਸ ਆਏ ਨੇ ਔਰ ਸਮਾਧੀ ਤੋਂ ਉਥਾਨ ਆਪਣੇ ਮਨ ਨੂੰ ਕਰਨਾ ਕਰੋ। ਇਵੇਂ ਮਾਤਾ ਕੌਲਾਂ ਜੀ ਨੂੰ, ਮਾਤਾ ਕੌਲਾਂ ਜੀ ਦੀ ਸੇਵਾਦਾਰਨੀ ਦਾਸੀ ਨੇ ਇਸ ਤਰ੍ਹਾਂ ਹਲਾਇਆ ਹੈ ਸਰੀਰ ਨੂੰ ਔਰ ਸਮਾਧੀ ਖੋਲੀ ਹੈ।
ਖੁੱਲੇ ਬਲੋਚਨ ਦੋਨੋਂ ਐਸੇ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਐਸੇ ਬਚਨ ਨੂੰ ਸੁਣ ਕਰਕੇ ਮਾਤਾ ਕੌਲਾਂ ਜੀ ਦੇ ਜਿਹੜੇ ਬਲੋਚਨ ਨੇਤਰ ਨੇ ਉਹ ਕਹਿੰਦੇ ਇਵੇਂ ਖੁੱਲੇ ਹਨ, ਭਾਵ ਕਿ ਇਵੇਂ ਮਾਤਾ ਕੌਲਾਂ ਜੀ ਨੇ ਆਪਣੇ ਨੇਤਰ ਖੋਲੇ ਨੇ।
ਕਮਲ ਪਾਂਖਰੀ ਬਿਕਸਤ ਜੈਸੇ,
ਜਿਵੇਂ ਕਹਿੰਦੇ ਸੂਰਜ ਨੂੰ ਦੇਖ ਕਰਕੇ ਤੇ ਜੋ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ ਕਮਲ ਦੇ ਫੁੱਲ ਦੀਆਂ, ਜਿਵੇਂ ਉਹ ਖਿੜ ਜਾਂਦੀਆਂ ਨੇ, ਉਹ ਖੁੱਲ ਜਾਂਦੀਆਂ ਨੇ ਸੂਰਜ ਨੂੰ ਦੇਖ ਕਰਕੇ, ਤਿਵੇਂ ਕਹਿੰਦੇ ਮਾਤਾ ਕੌਲਾਂ ਜੀ ਦੇ ਜਿਹੜੇ ਨੇਤਰ ਸਨ ਉਹ ਕਮਲ ਦੀਆਂ ਪੰਖੜੀਆਂ ਦੀ ਨਿਆਈ ਇਵੇਂ ਖੁੱਲੇ ਨੇ ਸਤਿਗੁਰੂ ਰੂਪੀ ਸੂਰਜ ਨੂੰ ਦੇਖ ਕੇ।
ਪ੍ਰੀਤਮ ਖਰੇ ਸਮੀਪ ਨਿਹਾਰੇ,
ਔਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਵੀ ਇੱਕ ਸੂਰਜ ਵਾਂਗ ਨੇ, ਪਰ ਸੂਰਜ ਨੇ ਸਤਿਗੁਰਾਂ ਦੀ ਕੀ ਰੀਸ ਕਰ ਲੈਣੀ ਹੈ। ਮਹਾਰਾਜ ਜੀ ਬਾਣੀ ਅੰਦਰ ਕਥਨ ਕਰਦੇ ਨੇ, ਜੇ ਸੋ ਚੰਦਾ ਉਗਵਹ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਤਾਂ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਸੂਰਜ ਹਨ ਔਰ ਅਗਿਆਨ ਦਾ ਹਨੇਰਾ ਜਿਹੜਾ ਹੈ, ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ, ਗਿਆਨ ਦਾ ਅੰਜਨ ਸੁਰਮਾ ਸਤਿਗੁਰੂ ਜੀ ਬੁੱਧੀ ਰੂਪੀ ਨੇਤਰਾਂ ਦੇ ਅੰਦਰ ਪਾ ਕਰਕੇ ਔਰ ਆਪਣੇ ਦਾਸਾਂ ਦਾ ਸੇਵਕਾਂ ਦਾ ਜਿਹੜਾ ਗਿਆਨ ਦਾ ਬੜਾ ਹੀ ਗਹਿਰਾ ਹਨੇਰਾ ਹੈ ਉਸ ਨੂੰ ਚੱਕ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਨਾਸ ਕਰ ਦਿੰਦੇ ਨੇ ਔਰ ਸਤਿਗੁਰੂ ਮਹਾਰਾਜ ਜੀ ਇਵੇਂ ਮਾਤਾ ਕੌਲਾਂ ਜੀ ਦੇ ਪਾਸ ਆਏ ਨੇ ਔਰ ਮਾਤਾ ਕੌਲਾਂ ਜੀ ਬੜੇ ਖੁਸ਼ ਹੋਏ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ।
ਬਾਰ ਬਾਰ ਹੋਵਤ ਬਲਿਹਾਰੀ।
ਮਾਤਾ ਕੌਲਾਂ ਜੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਦੇਖ ਕਰਕੇ ਮਹਾਰਾਜ ਤੋਂ ਵਾਰ 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 ਨੇ ਬਲਿਹਾਰ ਨੇ ਜਾਂਦੇ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਹੀ ਪ੍ਰਸੰਨ ਹੋਏ ਨੇ ਮਾਤਾ ਜੀ।
ਨੀਠ ਨੀਠ ਉਠ ਕਰ ਤਦ ਗਹੀ।
ਮਾਤਾ ਜੀ ਦਾ ਸਰੀਰ ਬਹੁਤ ਬਿਮਾਰ ਸੀ ਔਰ ਮਾਤਾ ਕੌਲਾਂ ਜੀ ਨੇ ਮਸਾਂ ਮਸਾਂ ਉਠ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਚਰਨ ਨੇ ਉਹਨਾਂ ਨੂੰ ਪਕੜਿਆ ਹੈ।
ਹਟੀ ਨ ਕਿਮ ਹਟਾਏ ਗੁਰ ਰਹੀ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਹਟਾ ਰਹੇ ਮਾਤਾ ਕੌਲਾਂ ਜੀ ਨੂੰ ਕਿ ਤੁਹਾਡਾ ਸਰੀਰ ਜਿਹੜਾ ਠੀਕ ਨਹੀਂ ਹੈ, ਕੋਈ ਨੀ ਤੁਸੀਂ ਦੂਰੋਂ ਨਮਸਕਾਰ ਕਰਦੇ ਹੋ। ਪਰ ਕਹਿੰਦੇ ਮਾਤਾ ਕੌਲਾਂ ਜੀ ਸਤਿਗੁਰਾਂ ਦੇ ਪ੍ਰੇਮ ਦੇ ਵਿਚ ਇੰਨੇ ਭਿੱਜੇ ਹੋਏ ਨੇ ਕਿ ਮਹਾਰਾਜ ਜੀ ਦੇ ਹਟਾਇਆ ਵੀ ਹਟੇ ਨਹੀਂ, ਚਰਨਾਂ ਨੂੰ ਸਪਰਸ਼ ਕੀਤਾ ਹੈ।
ਵਿਕਟ ਬੈਠ ਕਰ ਧੀਰਜ ਦੀਨ।
ਔਰ ਸਤਿਗੁਰੂ ਮਹਾਰਾਜ ਜੀ ਨੂੰ ਮਾਤਾ ਕੌਲਾਂ ਜੀ ਨੇ ਨਮਸਕਾਰ ਕੀਤੀ ਔਰ ਪਾਤਸ਼ਾਹ ਸਤਿਗੁਰੂ ਜੀ ਮਾਤਾ ਕੌਲਾਂ ਜੀ ਦੇ ਪਾਸ ਬੈਠ ਗਏ ਨੇ ਆਸਣ ਦੇ ਉੱਪਰ। ਔਰ ਮਹਾਰਾਜ ਜੀ ਕੁਝ ਬਚਨ ਮਾਤਾ ਕੌਲਾਂ ਜੀ ਦੇ ਤਾਂ ਹੀ ਕਹਿੰਦੇ ਨੇ, ਉਹ ਕਵੀ ਜੀ ਅੱਗੇ ਕਥਨ ਕਰ ਰਹੇ ਹਨ।
ਅਤਰ ਹੇਰੀ ਪ੍ਰਿਆ ਪ੍ਰਭੀਨ।
ਸਤਿਗੁਰੂ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੀ ਭਵਿੱਖਤ ਸਮੇਂ ਦੀ ਗੱਲ ਨੂੰ ਜਾਣ ਕਰਕੇ ਔਰ ਮਹਾਰਾਜ ਜੀ ਨੇ ਦੇਖਣਾ ਕੀਤਾ ਕਿ ਜੋ ਇਹ ਮਾਤਾ ਕੌਲਾਂ ਹੈ, ਬੀਬੀ ਕੌਲਾਂ, ਬਹੁਤ ਹੀ ਜ਼ਿਆਦਾ ਦੁਖੀ ਹੈ। ਇਸ ਵਾਸਤੇ ਇਸ ਦਾ ਸਰੀਰ ਬੜਾ ਬਿਮਾਰ ਹੈ ਔਰ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੈ, ਇਸ ਵਾਸਤੇ ਬਹੁਤ ਜ਼ਿਆਦਾ ਇਹ ਦੁਖੀ ਹੈ। ਮਹਾਰਾਜ ਜੀ ਨੇ ਜਾਣਨਾ ਕੀਤਾ ਹੈ।
ਤੋਹੇ ਆਨੰਦ ਦੇਣ ਕੋ ਹੇ ਤੋ।
ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਮਾਤਾ ਕੌਲਾਂ ਜੀ ਦੇ ਤਾਈ, ਕਿਹਾ ਕੌਲਾਂ ਅਸੀਂ ਤੈਨੂੰ ਦਰਸ਼ਨ ਬਖਸ਼ਣ ਵਾਸਤੇ, ਤੇਰੇ ਤਾਈ ਪਰਮਾਨੰਦ ਦੀ ਪ੍ਰਾਪਤੀ ਕਰਾਉਣ ਵਾਸਤੇ ਅਸੀਂ ਆਏ ਹਾਂ।
ਚੱਲ ਆਏ ਹਮ ਹੋ ਸੁਚੇਤ।
ਔਰ ਹੁਣ ਤੂੰ ਸਾਵਧਾਨ ਹੋ ਕਰਕੇ ਸਾਡੇ ਜਿਹੜੇ ਬਚਨ ਨੇ ਨਾ ਉਹਨਾਂ ਨੂੰ ਸੁਣਨਾ ਕਰ, ਸੁਚੇਤ ਹੋ ਕਰਕੇ ਸਾਡੇ ਬਚਨ ਸਰਵਣ ਕਰ, ਅਸੀਂ ਤੇਰੇ ਤਾਈ ਪਰਮ ਪਦ ਦੇ ਤਾਈ ਦੇਣ ਵਾਸਤੇ ਹੁਣ ਆਏ ਹਾਂ। ਤੂੰ ਇਸ ਵਾਸਤੇ ਸਾਵਧਾਨ ਆਪਣੇ ਮਨ ਨੂੰ ਕਰ, ਤੂੰ ਸਾਡੇ ਬਚਨ ਸੁਣਨਾ ਕਰ। ਇਵੇਂ ਮਾਤਾ ਕੌਲਾਂ ਜੀ ਨੂੰ ਸਤਿਗੁਰਾਂ ਨੇ ਬਚਨ ਕਹੇ ਨੇ।
ਚਤੁਰ ਕਟੀ ਜੀਵਨ ਤੁਵ ਰਹਿਓ।
ਮਹਾਰਾਜ ਛੇਵੇਂ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਮਾਤਾ ਕੌਲਾਂ ਜੀ ਦੇ ਤਾਂ ਹੀ ਕਹਿਣ ਲੱਗੇ, ਕਿਹਾ ਕੌਲਾਂ ਤੇਰਾ ਚਾਰ ਘੜੀਆਂ ਜੀਵਨ ਰਹਿ ਗਿਆ ਹੈ, ਬਾਕੀ ਚਾਰ ਘੜੀਆਂ ਤੋਂ ਬਾਅਦ ਤੈਂ ਸਰੀਰ ਛੱਡ ਜਾਣਾ ਹੈ, ਭਾਵ ਕੇ ਤੈਂ ਸੱਚਖੰਡ ਨੂੰ ਚਲੇ ਜਾਣਾ ਹੈ। ਚਾਰ ਘੜੀਆਂ ਤੇਰਾ ਜੀਵਨ ਰਹਿ ਗਿਆ ਹੈ, ਜੋ ਬਚਨ ਬਲਾ ਸਾਡੇ ਨਾਲ ਤੂੰ ਕਰਨਾ ਹੈ ਉਹ ਕਰ, ਸੁਣ ਲੈਣਾ ਕਰ।
ਪ੍ਰਾਨ ਨਿਦਾਨ ਸਮੋ ਅਬ ਲਹਿਓ।
ਮਹਾਰਾਜ ਜੀ ਕਹਿਣ ਲੱਗੇ ਹੁਣ ਜਿਹੜੇ ਤੇਰੇ ਪ੍ਰਾਣ ਖਤਮ ਹੋਣ ਦਾ ਸਮਾਂ ਹੈ, ਪ੍ਰਾਣਾਂ ਦੇ ਅੰਤ ਹੋਣ ਦਾ ਸਮਾਂ ਹੈ, ਉਹ ਹੁਣ ਬਸ ਨੇੜੇ ਹੀ ਹੈ। ਚਾਰ ਘੜੀਆਂ ਤੇਰਾ ਜੀਵਨ ਬਾਕੀ ਰਹਿ ਗਿਆ ਹੈ।
ਦੇ ਅੰਤ ਲੋ ਬੈਠਾ ਤੀਰ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿੰਨਾ ਚਿਰ ਤੱਕ ਤੇਰੇ ਸਵਾਸ ਨਹੀਂ ਨਿਕਲਦੇ, ਜਿੰਨਾ ਚਿਰ ਤੱਕ ਤੂੰ ਸਰੀਰ ਨਹੀਂ ਛੱਡਦੀ, ਉਹਨਾਂ ਚਿਰ ਤੱਕ ਅਸੀਂ ਤੇਰੇ ਕੋਲ ਹੀ ਬੈਠੇ ਰਹਾਂਗੇ, ਉਹਨਾਂ ਚਿਰ ਤੱਕ ਤੇਰੇ ਕੋਲ ਰਹਾਂਗੇ ਇੱਥੇ।
ਨਾ ਉੱਠ ਜਾਹੇ ਕਿਤੇ ਤਰ ਤੀਰ।
ਔਰ ਮਹਾਰਾਜ ਕਹਿਣ ਲੱਗੇ ਉਹਨਾਂ ਚਿਰ ਅਸੀਂ ਕਿਤੇ ਨਹੀਂ ਜਾਵਾਂਗੇ, ਧੀਰਜ ਦੇ ਨਾਲ ਹੌਸਲੇ ਦੇ ਨਾਲ ਸਾਡੇ ਉਹਨਾਂ ਚਿਰ ਬਚਨ ਸੁਣ, ਔਰ ਜੋ ਤੇਰੇ ਮਨ ਦੇ ਵਿੱਚ ਕੋਈ ਇੱਛਾ ਫੁਰਨਾ ਹੈ ਔਰ ਸਾਡੇ ਤਾਈ ਕਹਿਣਾ ਕਰ, ਦੱਸਣਾ ਕਰ।
ਦੇਹਨ ਕੋ ਸਨੇਹ ਬਿਦਰਾਚਾ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਵਿਧਾਤਾ ਵਾਹਿਗੁਰੂ ਪਰਮੇਸ਼ਰ ਹੈ, ਉਸ ਅਕਾਲ ਪੁਰਖ ਪਰਮੇਸ਼ਰ ਨੇ ਇਹ ਦੇਹਾਂ ਸਰੀਰਾਂ ਦਾ ਆਪਸ ਵਿੱਚ ਸਨੇਹ ਪ੍ਰੇਮ ਵਿਧਾਤਾ ਵਾਹਿਗੁਰੂ ਨੇ ਰਚਨਾ ਕੀਤਾ ਹੈ।
ਨਹਿ ਇਹ ਜਾਨ ਕਚ ਪਾਚਾ।
ਸਤਿਗੁਰੂ ਮਹਾਰਾਜ ਜੀ ਹੁਣ ਉਪਦੇਸ਼ ਦਿੰਦੇ ਨੇ ਮਾਤਾ ਕੌਲਾਂ ਜੀ ਨੂੰ ਕਿ ਇਹ ਜਿਹੜਾ ਵਿਧਾਤਾ ਵਾਹਿਗੁਰੂ ਪਰਮੇਸ਼ਰ ਨੇ ਇਹ ਦੇਹਾਂ ਸਰੀਰਾਂ ਦਾ ਜੋ ਆਪਸ ਵਿੱਚ ਸਨੇਹ ਰਚਿਆ ਹੈ, ਪਿਆਰ ਰਚਿਆ ਹੈ, ਨਹਿ ਇਹ ਥਿਰ ਹੈ, ਇਹ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ, ਕਾਇਮ ਰਹਿਣ ਵਾਲਾ ਨਹੀਂ ਹੈ। ਜਾਨ ਕੱਚ ਪਾਚਾ, ਇਸ ਨੂੰ ਭਾਵ ਕੱਚਾ ਜਾਣਨਾ ਕਰ, ਜਿਵੇਂ ਕੱਚਾ ਪੋਚਾ ਹੁੰਦਾ ਹੈ, ਉਹ ਜਿਵੇਂ ਰਹਿੰਦਾ ਨਹੀਂ, ਲੱਥ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਜਿਹੜਾ ਸਰੀਰਾਂ ਦਾ ਪਿਆਰ ਹੈ, ਇਹ ਕੱਚਾ ਜਾਣਨਾ ਕਰ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਭਾਵ ਕਿ ਇਹ ਜਿਹੜੇ ਸਰੀਰ ਨੇ ਇਹ ਸਦਾ ਰਹਿਣ ਵਾਲੇ ਨਹੀਂ ਹਨ।
ਦ੍ਰਿਸ਼ਟਮਾਨ ਇਹ ਸਕਲ ਬਿਨਾਸ਼ੀ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਵੀ ਨਜ਼ਰ ਆਉਂਦਾ ਹੈ ਇਹ ਸਾਰਾ ਹੀ ਨਾਸ਼ਵੰਤ ਹੈ। ਜੇ ਇੱਕ ਰਹਿਣ ਵਾਲਾ ਤੇ ਉਹ ਵਾਹਿਗੁਰੂ ਪਰਮੇਸ਼ਰ ਅਬਿਨਾਸ਼ੀ ਹੈ, ਬਾਕੀ ਸਭ ਬਿਨਾਸ਼ੀ ਹਨ। ਵਾਹਿਗੁਰੂ ਹੀ ਅਬਿਨਾਸ਼ੀ ਹੈ, ਜਿਹੜਾ ਨਾਸ਼ ਨਹੀਂ ਹੋਣ ਵਾਲਾ ਉਹ ਹੀ ਅਬਿਨਾਸ਼ੀ ਹੈ। ਇਸ ਵਾਸਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹ ਵੀ ਫਿਰ ਅਬਿਨਾਸ਼ੀ ਹੋ ਜਾਂਦਾ ਹੈ। ਇਸ ਵਾਸਤੇ ਮਾਤਾ ਕੌਲਾ ਜੀ ਨੂੰ ਸਤਿਗੁਰੂ ਜੀ ਕਹਿ ਰਹੇ ਨੇ ਕਿ ਜੋ ਵੀ ਨਜ਼ਰ ਆਉਂਦਾ ਹੈ, ਇਹ ਬਨਸਪਤੀ, ਇਹ ਦਰਖਤ, ਇਹ ਧਰਤੀ, ਜੋ ਵੀ ਕੁਛ ਭਾਵ ਨਜ਼ਰੀ ਆ ਰਿਹਾ ਹੈ, ਇਹ ਸਾਰਾ ਇੱਕ ਦਿਨ ਨਾਸ ਹੋਣ ਵਾਲਾ ਹੈ ਔਰ ਨਾਸ ਹੋ ਜਾਣਾ ਹੈ, ਸਥਿਰ ਰਹਿਣ ਵਾਲਾ ਨਹੀਂ ਹੈ।
ਲਖ ਰੂਪ ਆਪਨ ਅਬਿਨਾਸ਼ੀ।
ਪਰ ਮਹਾਰਾਜ ਕਹਿਣ ਲੱਗੇ ਕਿ ਆ ਕੌਲਾ ਜੀ, ਇਹ ਜਿਹੜਾ ਆਪਣਾ ਆਤਮਕ ਸਰੂਪ ਹੈ, ਸਤਾਰਾਂ ਤੱਤਾਂ ਦਾ ਜੋ ਵਿਦਵਾਨ ਕਥਨ ਕਰਦੇ ਨੇ ਕਿ ਸਤਾਰਾਂ ਤੱਤਾਂ ਦਾ ਜੋ ਸੂਖਮ ਸਰੀਰ ਹੈ ਇਹ ਕਦੇ ਨਾਸ ਹੋਣ ਵਾਲਾ ਨਹੀਂ, ਇਹ ਸਦਾ ਰਹਿਣ ਵਾਲਾ ਹੈ, ਇਹ ਸਦਾ ਕਾਇਮ ਰਹਿੰਦਾ ਹੈ।
ਜਨਮ ਹੈ ਮਰੇ ਨਾ ਜੋ ਨਿਤ ਨਿਓ।
ਔਰ ਨਾ ਹੀ ਇਹ ਜੰਮਦਾ ਹੈ, ਨਾ ਹੀ ਇਹ ਮਰਦਾ ਹੈ, ਔਰ ਨਾ ਇਹ ਪੁਰਾਣਾ ਹੁੰਦਾ ਹੈ, ਇਹ ਨਿਤਾ ਹੀ ਨਵਾਂ ਰਹਿੰਦਾ ਹੈ, ਇਹ ਜੋ ਆਤਮਾ ਹੈ।
ਜੇ ਸਤਾ ਕਰ ਜਗ ਦ੍ਰਿਸ਼ਟਿਓ।
ਕਹਿੰਦੇ ਜਿਸ ਆਤਮਾ ਦੀ ਸਰੀਰ ਦੇ ਅੰਦਰ ਸੱਤਾ ਕਰਕੇ, ਜਿਸ ਦੀ ਚੇਤਨ ਸੱਤਾ ਕਰਕੇ ਸਾਰਾ ਹੀ ਇਹ ਜਿਹੜਾ ਸੰਸਾਰ ਹੈ ਨਜ਼ਰ ਆਉਂਦਾ ਹੈ, ਦਿਸਦਾ ਹੈ, ਇਸ ਦੀ ਹੀ ਸੱਤਾ ਹੈ ਸਾਰੀ।
ਜੋ ਮਿਥਿਆ ਕੋ ਦੇਖ ਲੁਭਾਵੈ।
ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਜਿਹੜਾ ਸੰਸਾਰ ਹੈ ਮਿਥਿਆ ਹੈ, ਇਹ ਝੂਠਾ ਹੈ, ਔਰ ਇਸ ਦੇ ਅੰਦਰ ਝੂਠੇ ਹੀ ਸਾਰੇ ਪਦਾਰਥ ਹਨ, ਔਰ ਜਿਹੜਾ ਇਹਨਾਂ ਨੂੰ ਦੇਖ ਕਰਕੇ ਇਹਨਾਂ ਦੇ ਵਿੱਚ ਖਚਤ ਹੋ ਜਾਂਦਾ ਹੈ, ਲੁਭਾਏ ਮਾਨ ਹੋ ਜਾਂਦਾ ਹੈ, ਔਰ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਔਰ ਵਾਹਿਗੁਰੂ ਨੂੰ ਚੇਤੇ ਨਹੀਂ ਰੱਖਦਾ। ਕਿਉਂ? ਸਤਿਗੁਰੂ ਜੀ ਗੁਰਬਾਣੀ ਅੰਦਰ ਕਥਨ ਕਰਦੇ ਨੇ, ਵਿੱਚੋਂ ਗਰਭਾ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਤੇ ਜਿੰਨਾ ਚਿਰ ਰਿਹਾ ਉਨਾ ਚਿਰ ਤੇ ਸਤਿਗੁਰੂ ਜੀ ਨੂੰ, ਪਾਤਸ਼ਾਹ ਸਤਿਗੁਰੂ ਜੀ ਨੂੰ ਯਾਦ ਕਰਦਾ ਰਿਹਾ ਕਿ ਮਹਾਰਾਜ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢਣਾ ਕਰੋ, ਮੈਂ ਬਾਹਰ ਧਰਤੀ ਤੇ ਜਾ ਕਰਕੇ ਆਪ ਜੀ ਦਾ ਨਾਮ ਜਪਾਂਗਾ, ਧਰਮ ਕਮਾਵਾਂਗਾ, ਔਰ ਮਹਾਰਾਜ ਜ਼ਰੂਰ ਆਪ ਜੀ ਦਾ ਸਵਾਸ ਸਵਾਸ ਨਾਮ ਜਪਾਂਗਾ। ਇਹ ਪਰਣ ਕਰਕੇ ਜੀਵ ਕਹਿੰਦੇ ਆਉਂਦਾ ਹੈ। ਸਤਿਗੁਰੂ ਮਹਾਰਾਜ ਜੀ ਬਾਣੀ ਅੰਦਰ ਕਥਨ ਕਰਦੇ ਨੇ ਜੀਵ ਦੀ ਹਾਲਤ। ਮਹਾਰਾਜ ਕਹਿੰਦੇ ਮੁੱਖ ਤਲੈ ਪੈਰ ਉੱਪਰੇ। ਕਹਿੰਦੇ ਤੇਰਾ ਮੁੱਖ ਮਾਤਾ ਦੇ ਪੇਟ ਵਿੱਚ ਥੱਲੇ ਨੂੰ ਹੁੰਦਾ ਹੈ ਤੇ ਪੈਰ ਉਤਾਂਹ ਨੂੰ ਹੁੰਦੇ ਨੇ, ਐਵੇਂ ਤੂੰ ਪੁੱਠਾ ਲਟਕਿਆ ਹੁੰਦਾ ਹੈ। ਮੁੱਖ ਤਲੈ ਪੈਰ ਉੱਪਰੇ ਵਸੰਦੋ ਕੁਹਥੜਾ ਥਾਏ। ਤੋ ਐਸੇ ਭਾਵ ਭਿਆਨਕ ਸਮੇਂ ਦੇ ਅੰਦਰ ਤੂੰ ਲਟਕਿਆ ਰਹਿੰਦਾ ਹੈ ਔਰ ਫਿਰ ਪਰਮੇਸ਼ਰ ਨੂੰ ਯਾਦ ਕਰਦਾ ਹੈ, ਪਰ ਜਦੋਂ ਫਿਰ ਤੇਰਾ ਜਨਮ ਹੋ ਜਾਂਦਾ ਹੈ ਫਿਰ ਤੇ ਕੋਈ ਕਰਮਾਂ ਵਾਲਾ ਹੀ ਵਾਹਿਗੁਰੂ ਨੂੰ ਯਾਦ ਕਰਦਾ ਹੈ। ਇਸ ਵਾਸਤੇ ਮਹਾਰਾਜ ਕਥਨ ਕਰਦੇ ਨੇ ਵਿੱਚ ਉਹ ਗਰਭਾ ਨਿਕਲ ਆਇਆ, ਜਦੋਂ ਮਾਤਾ ਦੇ ਗਰਭ ਦੇ ਵਿੱਚੋਂ ਤੂੰ ਬਾਹਰ ਆ ਗਿਆ, ਭਾਵ ਜਨਮ ਲੈ ਲਿਆ, ਫਿਰ ਖਸਮ ਵਿਸਾਰ, ਜਿਹੜਾ ਅਸਲੀ ਖਸਮ ਹੈ ਵਾਹਿਗੁਰੂ ਪਰਮੇਸ਼ਰ, ਉਸ ਨੂੰ ਤੂੰ ਵਿਸਾਰ ਦਿੱਤਾ ਹੈ ਔਰ ਦੁਨੀਆਂ ਦੇ ਨਾਲ ਚਿੱਤ ਲਾ ਲਿਆ ਹੈ, ਔਰ ਇਸ ਵਾਸਤੇ ਮਨ ਮੁੱਖ ਬਣ ਗਿਆ ਹੈ, ਆਪਣੇ ਮਨ ਨੂੰ ਮੁਖੀ ਬਣਾ ਲਿਆ ਹੈ, ਗੁਰੂ ਨੂੰ ਮੁਖੀ ਨਹੀਂ ਬਣਾਇਆ। ਇਸ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਾਤਾ ਕੌਲਾਂ ਜੀ ਨੂੰ, ਮਾਤਾ ਕੌਲਾਂ ਜੀ ਦੇ ਅੰਤਮ ਸਮੇਂ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਮਾਤਾ ਕੌਲਾਂ ਜੀ ਦੇ ਤਾਂ, ਕਹਿਣ ਲੱਗੇ ਕਿ ਜੋ ਮਿੱਥਿਆ ਕੋ ਦੇਖ ਲੁਭਾਵੈ। ਕਹਿੰਦੇ ਇਹ ਜੋ ਸਭ ਕੁਝ ਹੈ ਇਹ ਮਿੱਥਿਆ ਹੈ, ਝੂਠਾ ਹੈ, ਝੂਠਾ ਹੀ ਇਹ ਸੰਸਾਰ ਹੈ। ਐਸੋ ਇਹੋ ਸੰਸਾਰ ਵੇਖ ਨਾ ਰਹਿਣ ਨਾ ਕੋ ਪਈ ਹੈ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੁ ਧੱਕਾ ਦੇਵਈ ਹੈ ਰੇ, ਬਾਰੇ ਬੁੱਢੇ ਤਰਨੇ ਪਈਆ ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਵਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਸਰਨ ਲਾਜ ਤੋਰੀਅੰ ਬਾਰ ਲਾਜ ਮੋਰੀਅੰ, ਜਿਤੇ ਸਰਨ ਆਏ ਹੈ ਤੇ ਰਾਖ ਲਏ ਹੈ, ਬਿਨਾ ਸਰਨ ਤਾ ਕੀ ਨਹੀਂ ਹੋ ਰੇ ਓਟੰਗ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਸਮ ਬਾਣੀ ਅੰਦਰ ਬਿਆਨ ਕਰਦੇ ਨੇ ਕਿ ਭਾਈ ਕਿਸੇ ਨੇ ਬਚਣਾ ਨਹੀਂ, ਕਾਲ ਨੇ ਸਾਰਿਆਂ ਦੇ ਉੱਪਰ ਇੱਕ ਦਿਨ ਆਪਣਾ ਡੰਕਾ ਵਜਾਉਣਾ ਹੈ। ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜੋ ਮਿੱਥਿਆ ਕੋ ਦੇਖ ਲੁਭਾਵੈ, ਜਿਹੜਾ ਇਹ ਮਿੱਥਿਆ ਝੂਠੇ ਪਦਾਰਥਾਂ ਨੂੰ ਝੂਠੀ ਸਮੱਗਰੀ ਸੰਸਾਰ ਦੀ ਨੂੰ ਦੇਖ ਕਰਕੇ ਲੁਭਾਏਮਾਨ ਹੋ ਜਾਂਦਾ ਹੈ, ਇਸ ਦੇ ਵਿਚ ਖਚਿਤ ਹੋ ਜਾਂਦਾ ਹੈ, ਆਪਣੇ ਮਨ ਨੂੰ ਇਸ ਦੇ ਵਿਚ ਪੱਕਾ ਜੋੜ ਲੈਂਦਾ ਹੈ, ਲਾ ਲੈਂਦਾ ਹੈ।
ਅੰਤ ਕਾਲ ਵਿਛੜੇ ਦੁੱਖ ਪਾਵਾ।
ਇਸ ਵਾਸਤੇ ਕਹਿੰਦੇ ਜੋ ਨਰ ਵਿਛੜੇ ਰਾਮ ਸੋ ਨਾ ਦਿਨ ਮਿਲੇ ਨਾ ਰਾਤ। ਜਿਹੜੇ ਪਰਮੇਸ਼ਰ ਤੋਂ ਐਵੇਂ ਵਿਛੜ ਜਾਂਦੇ ਨੇ ਔਰ ਹੋਰ ਪਦਾਰਥਾਂ ਦੇ ਅੰਦਰ ਸੰਸਾਰ ਦੇ ਅੰਦਰ ਆਪਣੇ ਮੋਹ ਨੂੰ ਜੋੜ ਲੈਂਦੇ ਨੇ, ਉਹ ਅੰਤ ਕਾਲ ਨੂੰ ਵੀ ਫਿਰ ਵਿਛੜ ਜਾਂਦੇ ਨੇ ਪਰਮੇਸ਼ਰ ਨਾਲ। ਵਿਛੜ ਕਰਕੇ ਫਿਰ ਉਹਨਾਂ ਨੂੰ ਬੜਾ ਦੁੱਖ ਪਾਉਣਾ ਪੈਂਦਾ ਹੈ, ਬਹੁਤ ਭਿਆਨਕ ਦੁੱਖਾਂ ਦੇ ਵਿਚੋਂ ਦੀ ਉਹਨਾਂ ਨੂੰ ਲੰਘਣਾ ਪੈਂਦਾ ਹੈ, 84 ਲੱਖ ਜੂਨ ਦੇ ਵਿਚ ਪੈਣਾ ਪੈਂਦਾ ਹੈ। ਸੋ ਇਸ ਵਾਸਤੇ ਕਹਿੰਦੇ ਅੰਤ ਕਾਲ ਅੰਤ ਸਮੇਂ ਨੂੰ ਜਿਹੜੇ ਵਿਛੜ ਜਾਂਦੇ ਨੇ ਉਹਨਾਂ ਨੂੰ ਐਸਾ ਦੁੱਖ ਪ੍ਰਾਪਤ ਹੁੰਦਾ ਹੈ।
ਸੱਚ ਕੋ ਲਗੈ ਸੋ ਵਿਛੜੇ ਨਾਹੀ।
ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਕੌਲਾਂ ਜੀ ਨੂੰ ਕਹਿ ਰਹੇ ਨੇ ਕਿ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਨੇ ਉਹ ਨਹੀਂ ਵਿਛੜਦੇ, ਉਹ ਅੰਤ ਨੂੰ ਵੀ ਜੁੜੇ ਹੀ ਰਹਿੰਦੇ ਨੇ। ਸੋ ਇਸ ਵਾਸਤੇ ਉਹਨਾਂ ਦਾ ਫਿਰ ਵਾਹਿਗੁਰੂ ਦੇ ਨਾਲੋਂ ਵਿਛੜਨਾ ਨਹੀਂ ਹੁੰਦਾ। ਜੋ ਸੱਚ ਦੇ ਨਾਲ ਜੁੜ ਕੇ ਰਹਿੰਦੇ ਹਨ ਉਹਨਾਂ ਦੀ ਫਿਰ ਆਪ ਸੱਚਾ ਪਰਮੇਸ਼ਰ ਰੱਖਿਆ ਕਰਦਾ ਹੈ।
ਜਿਸ ਕੋ ਆਵਨ ਜਾਨ ਨਾ ਕਾਹੀ।
ਫਿਰ ਕਹਿੰਦੇ ਉਹਨਾਂ ਦਾ, ਉਹਨਾਂ ਜੀਵਾਂ ਦਾ ਸੰਸਾਰ ਦੇ ਵਿਚੋਂ ਜਿਹੜਾ ਆਉਣ ਜਾਣ ਦਾ ਗੇੜਾ ਹੈ ਨਾ, ਆਉਣ ਜਾਣ ਦਾ ਚੱਕਰ ਹੈ, ਉਹ ਮਿਟ ਜਾਂਦਾ ਹੈ, ਉਹ ਖਤਮ ਹੋ ਜਾਂਦਾ ਹੈ, ਉਹ ਨਾਸ ਹੋ ਜਾਂਦਾ ਹੈ। ਪਰ ਜਿਹੜੇ ਵੀ ਜੀਵ ਪਰਮੇਸ਼ਰ ਦੇ ਨਾਲ ਸੱਚ ਦੇ ਨਾਲ ਜੁੜ ਕਰਕੇ ਰਹਿੰਦੇ ਨੇ ਔਰ ਬੇਨਤੀ ਕਰਦੇ ਨੇ ਕਿ ਮਹਾਰਾਜ ਪਾਤਸ਼ਾਹ ਸਤਿਗੁਰੂ ਜੀ ਆਪਣੇ ਨਾਲ ਸਾਨੂੰ ਜੋੜ ਕਰਕੇ ਰੱਖਿਓ, ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਓ, ਮਹਾਰਾਜ ਆਪਣੇ ਨਾਲ ਜੋੜ ਕਰਕੇ ਰੱਖਿਓ। ਤੋ ਇਸ ਵਾਸਤੇ ਬਾਣੀ ਬਾਣਾ ਬਖਸ਼ਿਓ ਮਹਾਰਾਜ। ਤੋ ਇਸ ਵਾਸਤੇ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਜੁੜ ਕਰਕੇ ਪਰਮੇਸ਼ਰ ਨਾਲ ਰਹਿੰਦੇ ਨੇ ਉਹ ਫਿਰ ਅੰਤ ਨੂੰ ਵਿਛੜਦੇ ਨਹੀਂ ਔਰ ਉਹ ਸੱਚ ਦੇ ਨਾਲ ਜੁੜੇ ਰਹਿੰਦੇ ਨੇ ਔਰ ਉਹਨਾਂ ਦਾ ਜਿਹੜਾ ਆਉਣ ਜਾਣ ਦਾ ਚੱਕਰ ਹੈ 84 ਲੱਖ ਜੂਨ ਦਾ, ਉਹ ਖਤਮ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਔਰ ਜਿਹੜੇ ਪਿੱਛੋਂ ਵੀ ਕਹਿੰਦੇ 84 ਲੱਖ ਜੂਨ ਦੇ ਵਿੱਚੋਂ ਹੀ ਆਪਾਂ ਆਏ ਹਾਂ, ਪਾਤਸ਼ਾਹ ਸਤਿਗੁਰੂ ਜੀ ਬਾਣੀ ਵਿੱਚ ਕਥਨ ਕਰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਕੀੜਿਆਂ ਤੇ ਪਤੰਗਿਆਂ ਦੇ ਤੈਨੂੰ ਮਿਲੇ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਤੈਨੂੰ ਮੱਛੀਆਂ ਦੇ ਮਿਲੇ ਜੋ ਪਾਣੀ ਵਿੱਚ ਹੀ ਰਹਿੰਦੀਆਂ ਨੇ, ਕਈ ਜਨਮ ਗਜ ਮੀਨ ਕੁਰੰਗਾ, ਗਜ ਹਾਥੀਆਂ ਦੇ ਔਰ ਮੀਨ ਮੱਛੀਆਂ ਦੇ ਔਰ ਕੁਰੰਗਾ ਹਿਰਨਾਂ ਦੇ ਤੈਨੂੰ ਜਨਮ ਮਿਲੇ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਤੂੰ ਪੰਖੀ ਪੰਛੀਆਂ ਦੇ ਜਨਮ ਪ੍ਰਾਪਤ ਕੀਤੇ ਔਰ ਸੱਪਾਂ ਦੀ ਕਿੱਡੀ ਵੱਡੀ ਵੱਡੀ ਉਮਰ ਮੰਨੀ ਹੈ। ਤੂੰ ਇਸ ਵਾਸਤੇ ਕਈ ਜਨਮ ਤੈਨੂੰ ਸੱਪਾਂ ਦੇ ਮਿਲੇ, ਕਈ ਜਨਮ ਹੈਵਰ ਬ੍ਰਿਖ ਜੋਇਓ, ਹੈਵਰ ਬਲਦਾਂ, ਹੈਵਰ ਹਾਥੀ ਔਰ ਇਸੇ ਤਰ੍ਹਾਂ ਹੀ ਬ੍ਰਿਖ ਬਲਦਾਂ ਦੇ ਜਨਮ ਤੈਨੂੰ ਪ੍ਰਾਪਤ ਹੋਏ। ਮਿਲ ਜਗਦੀਸ ਮਿਲਣ ਕੀ ਬਰੀਆ, ਪਰ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਭਾਈ ਮਿਲਿਆ ਹੈ ਇਹਦੇ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਮਿਲਣਾ ਕੀਤਾ ਹੈ। ਇਸ ਵਾਸਤੇ ਜਿਹੜੇ ਜੁੜਦੇ ਨਹੀਂ ਸੋ ਉਹਨਾਂ ਨੂੰ ਫਿਰ ਆਉਣ ਜਾਣ ਦਾ ਚੱਕਰ ਫਿਰ ਉਸੇ ਤਰ੍ਹਾਂ ਹੀ ਆਉਣ ਜਾਣ ਦੇ ਚੱਕਰ ਵਿੱਚ ਪੈ ਜਾਂਦੇ ਨੇ, ਤੇ ਜਿਹੜੇ ਸੱਚ ਦੇ ਨਾਲ ਜੁੜ ਕਰਕੇ ਰਹਿੰਦੇ ਨੇ ਫਿਰ ਵਾਹਿਗੁਰੂ ਉਹਨਾਂ ਦੀ ਅੰਤ ਨੂੰ ਆਪ ਰੱਖਿਆ ਕਰਦੇ ਨੇ ਔਰ ਉਹਨਾਂ ਨੂੰ 84 ਲੱਖ ਦੇ ਗੇੜੇ ਤੋਂ ਬਚਾ ਲੈਂਦੇ ਹਨ।
ਇਸਤਰੀ ਪੁਰਖ ਤਲੀਵ ਨਾ ਹੋਈ।
ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਭਾਵੇਂ ਤੇ ਉਹ ਇਸਤਰੀ ਹੈ ਤੇ ਭਾਵੇਂ ਉਹ ਪੁਰਖ ਹੈ, ਭਾਵੇਂ ਬੰਦਾ ਹੈ ਭਾਵੇਂ ਬੁੱਢੀ ਹੈ ਜਾਂ ਕਲੀਵ ਭਾਵੇਂ ਉਹ ਖੁਸਰਾ ਹੈ, ਸੋ ਇਸ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ ਹੈ।
ਸਤਿ ਚੇਤਨ ਆਨੰਦ ਮੈਂ ਜੋਈ।
ਸੋ ਇਸ ਵਾਸਤੇ ਕਹਿੰਦੇ ਜੋ ਸਤ ਚੇਤਨ ਵਾਹਿਗੁਰੂ ਪਰਮੇਸ਼ਰ ਹੈ, ਸਤ ਸੱਚਾ ਹੈ, ਚੇਤਨ ਸਰੂਪ ਹੈ, ਸੋ ਇਸ ਵਾਸਤੇ ਜੜ ਨਹੀਂ ਚੇਤਨ ਹੈ ਔਰ ਆਨੰਦ ਮੈਂ ਜੋਈ ਔਰ ਉਹ ਸਤ ਚੇਤਨ ਵਾਹਿਗੁਰੂ ਪਰਮੇਸ਼ਰ ਦੇ ਵਿਚ ਮਿਲ ਜਾਂਦੇ ਨੇ ਔਰ ਉਹਨਾਂ ਨੂੰ ਭਾਰੀ ਪਰਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਐਸੇ ਜੀਵਾਂ ਨੂੰ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਪੁਰਖ ਹੈ, ਭਾਵੇਂ ਕੋਈ ਨਪੁੰਸਕ ਹੈ, ਖੁਸਰਾ ਹੈ, ਪਰ ਜਿਹੜੇ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਦੇ ਨੇ, ਜਿਹੜੇ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਆਉਂਦੇ ਨੇ, ਜੋ ਸਰਣ ਆਵੈ ਤਿਸ ਕੰਠ ਲਾਵੈ, ਜਿਹੜਾ ਸ਼ਰਨ ਦੇ ਵਿਚ ਮਨ ਕਰਕੇ ਤੇ ਤਨ ਕਰਕੇ ਤੇ ਧਨ ਕਰਕੇ ਆ ਜਾਂਦਾ ਹੈ, ਤਾਂ ਸੰਗਤ ਜੀ ਉਹਨੂੰ ਮਹਾਰਾਜ ਆਪ ਆਪਣੇ ਕੰਠ ਨਾਲ ਗਲੇ ਨਾਲ ਲਾ ਲੈਂਦੇ ਨੇ, ਐਸੇ ਕਿਰਪਾਲੂ ਤੇ ਦਿਆਲੂ ਸਤਿਗੁਰੂ ਮਹਾਰਾਜ ਜੀ ਹਨ, ਸਰਣ ਪਰੇ ਕੀ ਰਾਖ ਦਿਆਲਾ ਔਰ ਦਇਆ ਦੇ ਘਰ ਸਤਿਗੁਰੂ ਮਹਾਰਾਜ, ਜੇ ਉਹ ਵੀ ਸ਼ਰਨ ਵਿਚ ਆਉਂਦਾ ਹੈ ਉਸ ਦੀ ਆਪ ਰੱਖਦੇ ਨੇ। ਜਿਵੇਂ ਸਾਧ ਸੰਗਤ ਜੀ ਅਕਬਰ ਬਾਦਸ਼ਾਹ ਜੋ ਸਮੇਂ ਦਾ ਬਾਦਸ਼ਾਹ ਸੀ, ਮੁਸਲਮਾਨੀ ਬਾਦਸ਼ਾਹ ਸੀ, ਔਰ ਉਸ ਨੇ ਚਿਤੌੜ ਦੇ ਕਿਲੇ ਤੇ ਮੋਰਚਾ ਲਾਇਆ ਹੋਇਆ ਸੀ। 12 ਸਾਲ ਉਸ ਨੂੰ ਚਿਤੌੜ ਦੇ ਕਿਲੇ ਤੇ ਮੋਰਚਾ ਲਾਏ ਨੂੰ ਹੋ ਗਏ ਸੀ, ਔਰ 2 ਹੀ ਯੋਧੇ ਉਸ ਦੇ ਅੱਗੇ ਅੜੇ ਹੋਏ ਸਨ, ਧਰਮ ਦੇ ਉੱਤੇ ਡਟੇ ਹੋਏ ਸਨ, ਔਰ ਇੱਕ ਦਾ ਨਾਂ ਸੀ ਜੈਮਲ ਔਰ ਇੱਕ ਦਾ ਨਾਂ ਸੀ ਫੱਤਾ। ਰਾਜਪੂਤ ਯੋਧੇ ਸਨ, ਔਰ ਇਹ ਜਿਹੜਾ ਅਕਬਰ ਬਾਦਸ਼ਾਹ ਸੀ, ਇਹ ਸਾਧ ਸੰਗਤ ਜੀ, ਇਸ ਦੇ ਵਿੱਚ ਬੜਾ ਵੱਡਾ ਔਗਣ ਸੀ ਇੱਕ, ਕਿ ਜਿੱਥੇ ਕੋਈ ਚੰਗੀ ਇਸਤਰੀ ਇਸ ਨੇ ਦੇਖਣੀ, ਉਸ ਇਸਤਰੀ ਨੂੰ ਆਪਣੀ ਬਣਾਉਣ ਦਾ ਯਤਨ ਕਰਨਾ, ਔਰ ਇਹ ਇਸ ਦੇ ਵਿੱਚ ਵੱਡਾ ਇੱਕ ਬੜਾ ਔਗਣ ਸੀ। ਇਹ ਜੈਮਲ ਤੇ ਫਤਿਹ ਰਾਜਪੂਤ ਸਨ, ਇਨ੍ਹਾਂ ਦੀਆਂ ਇਸਤਰੀਆਂ ਜੋ ਬਹੁਤ ਹੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਸਹਿਤ ਭਾਵ ਸੁੰਦਰ ਰੰਗ ਰੂਪ ਵਾਲੀਆਂ ਸਨ, ਉਨ੍ਹਾਂ ਨੂੰ ਇਹ ਆਪਣੀਆਂ ਬਣਾਉਣਾ ਚਾਹੁੰਦਾ ਸੀ। ਇਸੇ ਕਰਕੇ ਹੀ ਇਹਦਾ 12 ਸਾਲ ਮੋਰਚਾ ਲੱਗੇ ਨੂੰ ਹੋ ਗਏ, ਔਰ ਕਹਿੰਦੇ ਇਹ ਬੜਾ ਵੱਡਾ ਔਗਣ ਸੀ ਅਕਬਰ ਬਾਦਸ਼ਾਹ ਦੇ ਅੰਦਰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ 405 ਚਰਿੱਤਰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਨੇ, ਉਸ ਚਰਿੱਤਰਾਂ ਦੇ ਵਿੱਚ ਇੱਕ ਚਰਿੱਤਰ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਦਾ ਲਿਖਿਆ ਹੈ। ਅਕਬਰ ਬਾਦਸ਼ਾਹ ਦਿੱਲੀ ਨੂੰ ਜਾ ਰਿਹਾ ਸੀ, ਰਸਤੇ ਦੇ ਅੰਦਰ ਇੱਕ ਸੁੰਦਰ ਇਸਤਰੀ ਦੇਖੀ, ਦੇਖ ਕੇ ਮੋਹਿਤ ਹੋ ਗਿਆ, ਔਰ ਆਪਣੀ ਬਣਾਉਣ ਦਾ ਯਤਨ ਕੀਤਾ, ਸੰਬੰਧ ਕਰਨਾ ਚਾਹਿਆ ਉਸ ਦੇ ਨਾਲ ਇਸ ਨੇ। ਇਸ ਵਾਸਤੇ ਕਹਿੰਦੇ ਉਸ ਨੇ ਐਸਾ ਚਰਿੱਤਰ ਅਕਬਰ ਬਾਦਸ਼ਾਹ ਦੇ ਨਾਲ ਖੇਡਿਆ, ਕਹਿਣ ਲੱਗੀ ਕੱਲਾ ਘਰ ਆਵੀ ਮੇਰੇ ਨਾਲ, ਨਾ ਕਿਸੇ ਨੂੰ ਲੈ ਕਰਕੇ ਆਵੀ। ਜਦੋਂ ਕੱਲਾ ਘਰ ਉਸ ਦੇ ਗਿਆ, ਔਰ ਸਾਧ ਸੰਗਤ ਜੀ, ਉਸ ਇਸਤਰੀ ਨੇ ਆਪਣੇ ਪਤੀ ਨੂੰ ਦੱਸ ਦਿੱਤਾ ਕਿ ਐਸੀ ਮਾੜੀ ਹਾਲਤ ਮਨ ਵਿੱਚ ਲੈ ਕਰਕੇ ਇਹ ਆਇਆ ਹੈ, ਔਰ ਉਸ ਨੇ ਆਪਣੇ ਪਤੀ ਨੂੰ ਦੱਸ ਕਰਕੇ ਬਾਦਸ਼ਾਹ ਦੇ ਛਿੱਤਰ ਮਰਵਾਏ, ਔਰ ਸਿਰ ਦੇ ਵਿੱਚ ਛਿੱਤਰ ਵੱਜੇ ਅਕਬਰ ਬਾਦਸ਼ਾਹ ਦੇ, ਔਰ ਅਕਬਰ ਬਾਦਸ਼ਾਹ ਸ਼ਰਮਿੰਦਾ ਹੋ ਕਰਕੇ ਵਾਪਸ ਆਪਣੇ ਅਹਿਲਕਾਰਾਂ ਵਜ਼ੀਰਾਂ ਕੋਲ ਗਿਆ ਆਪਣੀ ਫੌਜ ਦੇ ਵਿੱਚ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅਕਬਰ ਬਾਦਸ਼ਾਹ ਦੀ ਚਰਿੱਤਰ ਦੀ ਜਿੱਥੇ ਸਮਾਪਤੀ ਹੁੰਦੀ ਹੈ, ਅਕਬਰ ਬਾਦਸ਼ਾਹ ਦਾ ਚਰਿੱਤਰ ਲਿਖਿਆ ਹੈ। ਕਿਆ ਚਰਿੱਤਰ ਉਸ ਦੇ ਨਾਲ ਇਸਤਰੀ ਨੇ ਕੀਤਾ, ਕਿ ਉਸ ਨੂੰ ਜੁੱਤੀਆਂ ਮਾਰੀਆਂ ਘਰ ਸੱਦ ਕਰਕੇ। ਮਹਾਰਾਜ ਜੀ ਉੱਥੇ ਬੜੀ ਸ਼ੁੱਭ ਸਿੱਖਿਆ ਦਿੰਦੇ ਨੇ। ਸੋ ਅੱਜ ਕੱਲ ਦੇ ਜਿਹੜੇ ਸਾਧ ਸੰਗਤ ਜੀ ਬੁੱਧੀਜੀਵੀ ਲੋਕ ਨੇ, ਉਹਨਾਂ ਨੂੰ ਇਹ ਗਿਆਨ ਨਹੀਂ। ਸੋ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਮਹਾਰਾਜ ਜੀ ਨੇ ਤੇ ਬਹੁਤ ਮਾੜਾ ਗੰਧ ਲਿਖ ਦਿੱਤਾ, ਐਸੇ ਬਚਨ ਬੋਲਦੇ ਨੇ। ਸੋ ਉਹਨਾਂ ਨੂੰ ਇੰਨਾ ਗਿਆਨ ਨਹੀਂ ਸਤਿਗੁਰੂ ਜੀ ਨੇ ਬਖਸ਼ਿਆ, ਉਹਨਾਂ ਨੂੰ ਸੋਝ ਹੀ ਨਹੀਂ ਬਖਸ਼ੀ ਜਿਹੜੇ ਲੋਕ ਐਸੇ ਬਚਨ ਕਰਦੇ ਨੇ। ਸੋ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਕਹਿੰਦੇ ਜੇ ਕੋਈ ਧਾਮ ਕਿਸੀ ਕੇ ਜਾਵੇ, ਕਿਉਂ ਨਹਿ ਐਸ ਤੁਰਤ ਫਲ ਪਾਵੇ। ਪੁਤਲਾ ਚਰਿੱਤਰ ਅਕਬਰ ਬਾਦਸ਼ਾਹ ਦਾ ਲਿਖ ਕੇ ਅੱਗੇ ਸਿੱਖਿਆ ਦਿੰਦੇ ਨੇ ਮਹਾਰਾਜ ਜੀ। ਕਹਿੰਦੇ ਜਿਵੇਂ ਅਕਬਰ ਬਾਦਸ਼ਾਹ ਮਾੜੀ ਨੀਤ ਨੂੰ ਧਾਰ ਕਰਕੇ ਉਸ ਇਸਤਰੀ ਦੇ ਘਰ ਗਿਆ, ਜੇ ਕੋਈ ਧਾਮ ਕਿਸੀ ਕੇ ਜਾਵੇ, ਕਿਉਂ ਨਹਿ ਐਸ ਤੁਰਤ ਫਲ ਪਾਵੇ। ਕਹਿੰਦੇ ਵੇਖੋ, ਉਹਨੇ ਫਿਰ ਫਲ ਵੀ ਉਹਨੂੰ ਪ੍ਰਾਪਤ ਹੋ ਗਿਆ ਨਾ ਜਾਣ ਦਾ, ਛਿੱਤਰ ਵੱਜੇ ਬਾਦਸ਼ਾਹ ਸਿਰ ਦੇ ਵਿੱਚ ਛਿੱਤਰ ਮਾਰੇ ਉਹਨਾਂ ਨੇ, ਬਹੁਤ ਕੁੱਟਿਆ ਉਹਨੂੰ। ਇਸ ਵਾਸਤੇ ਕਹਿੰਦੇ ਐਸਾ ਫਲ ਪ੍ਰਾਪਤ ਹੋ ਜਾਂਦਾ ਭਾਈ, ਜੇ ਕੋ ਮਾੜੀ ਨਿਗਾਹ ਦੇ ਨਾਲ ਕਿਸੇ ਦੇ ਘਰ ਜਾਵੇ, ਜੇ ਕੋ ਧਾਮ ਕਿਸੀ ਕੇ ਜਾਵੇ, ਕਿਉਂ ਨਾ ਐਸ ਤੁਰਤ ਫਲ ਪਾਵੇ, ਜੇ ਕੋ ਪਰ ਨਾਰੀ ਸੰਗ ਪਾਗੈ। ਕਹਿੰਦੇ ਪਨ ਹੀ ਇਹਾ ਨਰਕ ਤੇ ਆਗੈ। ਕਹਿੰਦੇ ਜੇ ਕੋ ਪਰਾਈ ਇਸਤਰੀ ਦੇ ਨਾਲ ਜਿਹਦਾ ਮਨ ਰੰਗਿਆ ਜਾਵੇ, ਲੱਗ ਜਾਵੇ, ਕਹਿੰਦੇ ਇੱਥੇ ਉਹਨੂੰ ਜੁੱਤੀਆਂ ਵੱਜਦੀਆਂ ਨੇ ਤੇ ਅੱਗੇ ਨਰਕ ਦੇ ਵਿੱਚ ਪੈਂਦਾ ਹੈ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕਥਨ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਇਹ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਕਹਿੰਦੇ ਜਿਵੇਂ ਸਾਧ ਸੰਗਤ ਜੀ ਇੱਕ ਸਿਧਾਂਤ ਨਾ ਹੋਇਆ, ਤੋ ਚਰਿੱਤਰਾਂ ਦਾ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਕਿ ਪਨ ਹੀ ਇਹਾ ਨਰਕ ਤੇ ਅੱਗ ਹੈ, ਕਿ ਜਿਹੜਾ ਇਸ ਤਰ੍ਹਾਂ ਪਰਾਈ ਇਸਤਰੀ ਦੇ ਨਾਲ ਜਿਹਦਾ ਮਨ ਰੰਗਿਆ ਜਾਂਦਾ ਹੈ, ਉਹਨੂੰ ਇੱਥੇ ਚਿੱਤਰ ਵੱਜਦੇ ਨੇ ਤੇ ਅੱਗੇ ਨਰਕਾਂ ਦੇ ਵਿੱਚ ਪੈਂਦਾ ਹੈ। ਇਹੋ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਲਿਖਦੇ ਨੇ, ਹੇ ਕਾਮੰਗ ਹੇ ਕਾਮ ਭੋਗਣ ਵਾਲੇ ਪੁਰਸ਼, ਤੈਨੂੰ ਨਰਕਾਂ ਦੇ ਵਿੱਚ ਵਿਸਰਾਮ ਮਿਲੇਗਾ। ਇਸ ਵਾਸਤੇ ਸਾਧ ਸੰਗਤ ਜੀ ਕਹਿੰਦੇ ਅਕਬਰ ਬਾਦਸ਼ਾਹ ਨੇ ਚਿਤੌੜ ਦੇ ਕਿਲੇ ਤੇ ਮੋਰਚਾ ਲਾਇਆ ਹੋਇਆ ਸੀ, ਔਰ ਚਿਤੌੜ ਦੇ ਕਿਲੇ ਤੇ ਮੋਰਚਾ ਲਾਏ ਨੂੰ 12 ਸਾਲ ਹੋ ਗਏ। ਮਹਾਰਾਜ ਸ੍ਰੀ ਗੁਰੂ ਅਰਜਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਉਸ ਵਕਤ ਗੋਇੰਦਵਾਲ ਸਾਹਿਬ ਵਿਖੇ ਬੌਲੀ ਦੀ ਕਾਰ ਸੇਵਾ ਮਹਾਰਾਜ ਕਰਾ ਰਹੇ ਸਨ। ਅਕਬਰ ਬਾਦਸ਼ਾਹ ਦੀ ਫੌਜ ਦੇ ਵਿੱਚ ਇੱਕ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਨੌਕਰੀ ਕਰਦਾ ਸੀ। ਅਕਬਰ ਬਾਦਸ਼ਾਹ ਇੱਕ ਦਿਨ ਬਹੁਤ ਦੁਖੀ ਹੋਇਆ, ਆਪਣੇ ਬੰਦਿਆਂ ਦੇ ਵਿੱਚ ਬੈਠਾ ਅਹਿਲਕਾਰਾਂ ਵਜ਼ੀਰਾਂ ਦੇ ਵਿੱਚ, ਔਰ ਸੋਚਦਾ ਕਿ 12 ਸਾਲ ਹੋ ਗਏ ਨੇ, ਬੜਾ ਨੁਕਸਾਨ ਹੋ ਗਿਆ ਹੈ, ਕੋਈ ਜਿੱਤ ਪ੍ਰਾਪਤ ਨਹੀਂ ਹੋਈ, 2 ਹੀ ਬੰਦੇ ਸਾਡੇ ਅੱਗੇ ਅੜੇ ਹੋਏ ਨੇ, ਅਸੀਂ ਕਿੰਨੀ ਫੌਜ ਹਾਂ, ਕਿੰਨਾ ਨੁਕਸਾਨ ਹੋ ਗਿਆ ਸਾਡਾ। ਉਹ ਸਿੱਖ ਜਿਹੜਾ ਸੀ ਨਾ ਇਸ ਦੇ ਫੌਜ ਵਿਚ ਨੌਕਰੀ ਕਰਦਾ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ, ਉਹ ਸਿੱਖ ਕਹਿਣ ਲੱਗਾ ਅਕਬਰ ਬਾਦਸ਼ਾਹ ਨੂੰ ਕਿਹਾ ਅਕਬਰ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾਓ, ਉਹਨਾਂ ਦਾ ਆਸ਼ੀਰਵਾਦ ਲਓ, ਉਹਨਾਂ ਦੇ ਕੋਲੋਂ ਵਰ ਲਓ ਤਾਂ ਤੁਹਾਡਾ ਇਹ ਮੋਰਚਾ ਜਿੱਤਿਆ ਜਾਵੇਗਾ। ਅਕਬਰ ਬਾਦਸ਼ਾਹ ਨੇ ਆਪਣੇ ਆਦਮੀ ਭੇਜੇ ਔਰ ਮਹਾਰਾਜ ਜੀ ਦੇ ਕੋਲ ਭੇਟਾਵਾਂ ਭੇਜੀਆਂ ਕਿ ਮਹਾਰਾਜ ਕਿਰਪਾ ਕਰੋ, ਪਿਤੌੜ ਦੇ ਕਿਲੇ ਤੇ ਮੋਰਚਾ ਲਾਇਆ ਹੋਇਆ ਹੈ, ਮਹਾਰਾਜ ਜਿੱਤ ਪ੍ਰਾਪਤ ਹੋ ਜਾਵੇ, ਸਾਨੂੰ 12 ਸਾਲ ਹੋ ਗਏ ਨੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਐਸਾ ਬੇਨਤਾ ਸੁਣ ਕਰਕੇ ਇਨ੍ਹਾਂ ਦਾ ਜੋ ਭੇਜੇ ਹੋਏ ਬੰਦੇ ਸਨ ਅਕਬਰ ਬਾਦਸ਼ਾਹ ਦੇ, ਉਹਨਾਂ ਨੂੰ ਮਹਾਰਾਜ ਕਹਿਣ ਲੱਗੇ ਜਦੋਂ ਸਾਡੀ ਬੌਲੀ ਦਾ ਕੜ ਟੁੱਟੇਗਾ ਉਸੇ ਵਕਤ ਅਕਬਰ ਬਾਦਸ਼ਾਹ ਜਿਹੜਾ ਹੈ ਉਹ ਕਿਲ੍ਹਾ ਫਤਿਹ ਕਰ ਲਵੇਗਾ। ਤੋਸਾ ਸੰਗੇ ਜੀ ਇਸੇ ਤਰ੍ਹਾਂ ਹੀ ਹੋਇਆ, ਇਧਰੋਂ ਬੌਲੀ ਦਾ ਕੜ ਟੁੱਟ ਗਿਆ ਔਰ ਉਧਰੋਂ ਅਕਬਰ ਬਾਦਸ਼ਾਹ ਨੇ ਮੋਰਚਾ ਜਿੱਤ ਲਿਆ, ਜਿੱਤ ਕਰਕੇ ਫਤਿਹ ਪ੍ਰਾਪਤ ਕਰਕੇ ਉਥੋਂ, ਔਰ ਜਦੋਂ ਅਕਬਰ ਬਾਦਸ਼ਾਹ ਵਾਪਸ ਦਿੱਲੀ ਨੂੰ ਚੱਲਿਆ ਮਨ ਵਿਚ ਫੁਰਨਾ ਆਇਆ ਕਿ ਮੈਂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨਾਲ ਮੇਰਾ ਮੋਰਚਾ ਟੁੱਟਾ ਹੈ ਤੇ ਕਿਉਂ ਨਾ ਹੋਵੇ ਮੈਂ ਉਹਨਾਂ ਦੇ ਦਰਸ਼ਨ ਜਾ ਕਰਕੇ ਕਰ ਲਵਾਂ। ਅਕਬਰ ਬਾਦਸ਼ਾਹ ਚੱਲ ਕਰਕੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਆਇਆ ਔਰ ਸਾਧ ਸੰਗਤ ਜੀ ਪਾਸ ਆਣ ਕਰਕੇ ਬੜੇ ਪਿਆਰ ਨਾਲ ਦਰਸ਼ਨ ਕੀਤੇ। ਮਹਾਰਾਜ ਉਸ ਵਕਤ ਦਲੀਆ ਛਕਣ ਲੱਗੇ ਸਨ ਜਿਸ ਵਕਤ ਅਕਬਰ ਬਾਦਸ਼ਾਹ ਕੋਲ ਆਇਆ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕੀ ਛਕੇਗਾ? ਕਹਿਣ ਲੱਗਾ ਮਹਾਰਾਜ ਜੋ ਵੀ ਆਪ ਜੀ ਦਾ ਫੁਰਨਾ ਹੋਵੇ ਮੈਂ ਛਕ ਲਵਾਂਗਾ। ਮਹਾਰਾਜ ਨੇ ਉਸ ਨੂੰ ਆਪਣਾ ਦਲੀਆ ਹੀ ਦੇ ਦਿੱਤਾ ਕਿ ਆ ਲੈ ਦਲੀਆ ਛਕ ਲਾ। ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਜਿਸ ਵਕਤ ਇਸ ਨੇ ਦਲੀਆ ਛਕਿਆ ਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਛਕਣ ਵਾਲਾ ਪਦਾਰਥ ਇਸ ਨੂੰ ਛਕਾ ਦਿੱਤਾ ਅਕਬਰ ਬਾਦਸ਼ਾਹ ਨੂੰ, ਉਸ ਵਕਤ ਕਹਿੰਦੇ ਇਸ ਨੂੰ 36 ਪਦਾਰਥਾਂ ਦਾ ਸਵਾਦ ਦਲੀਏ ਦੇ ਵਿਚੋਂ ਆ ਗਿਆ। ਤੋ 6 ਪਦਾਰਥਾਂ ਤੋਂ ਗਾਂ 36 ਪ੍ਰਕਾਰ ਦਾ ਭੋਜਨ ਬਣਦਾ ਹੈ, ਜਿਵੇਂ ਦੁੱਧ ਹੈ, ਜਿਵੇਂ ਆਟਾ ਹੈ, ਆਟੇ ਤੋਂ ਗਾਂ ਕਿੰਨੇ ਪਦਾਰਥ ਬਣ ਜਾਂਦੇ ਨੇ ਕਣਕ ਦੇ ਆਟੇ ਤੋਂ, ਇਸੇ ਤਰ੍ਹਾਂ ਹੀ ਦੁੱਧ ਤੋਂ ਗਾਂ ਕਿੰਨੇ ਪਦਾਰਥ ਬਣਦੇ ਨੇ, ਮੇਨ 6 ਪਦਾਰਥ ਹਨ, ਇਸੇ ਤਰ੍ਹਾਂ ਇਸ ਤੋਂ ਗਾਂ 36 ਪਦਾਰਥਾਂ ਦਾ ਜੋ ਭੋਜਨ ਬਣਦਾ ਹੈ ਅਨੇਕ ਤਰ੍ਹਾਂ ਬਣ ਜਾਂਦਾ ਹੈ। ਸੋ ਇਸ ਵਾਸਤੇ ਕਹਿੰਦੇ 36 ਪਦਾਰਥਾਂ ਦਾ ਸਵਾਦ ਦਲੀਏ ਦੇ ਵਿਚੋਂ ਆਇਆ। ਔਰ ਫਿਰ ਅਕਬਰ ਬਾਦਸ਼ਾਹ ਬੇਨਤੀ ਕਰਨ ਲੱਗਾ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਮਹਾਰਾਜ ਮੇਰੀ ਕੋ ਭੇਟਾ ਕਬੂਲ ਕਰੋ, ਆਪ ਜੀ ਨੇ ਬੜਾ ਵੱਡਾ ਮੇਰਾ ਮੋਰਚਾ ਫਤਿਹ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਅਸੀਂ ਤੇਰੀ ਭੇਟਾ ਕੋਈ ਕਬੂਲ ਨਹੀਂ ਕਰਨੀ, ਸਾਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕੁਝ ਦਿੱਤਾ, ਕਿਸੇ ਗੱਲ ਦਾ ਘਾਟਾ ਨਹੀਂ ਹੈ ਸਾਡੇ ਪਾਸ। ਪਰ ਫੇਰ ਵੀ ਅਕਬਰ ਬਾਦਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਮੈਂ ਆਪ ਜੀ ਦੇ ਦਰ ਤੇ ਚੱਲ ਕਰਕੇ ਆਇਆ ਹਾਂ, ਮਹਾਰਾਜ ਮੈਨੂੰ ਨਿਮਾਣਾ ਜਾਣ ਕੇ ਮੇਰੀ ਭੇਟਾ ਕੋਈ ਕਬੂਲ ਕਰੋ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਭਾਈ ਸਾਡੇ 3 ਵਚਨ ਪਹਿਲਾਂ ਮੰਨ, ਫਿਰ ਤੇਰੀ ਭੇਟਾ ਜੋ ਚੜਾਏਗਾ ਕਬੂਲ ਕਰ ਲਵਾਂਗੇ ਗੁਰੂ ਘਰ ਵਿਚ। ਹੱਥ ਜੋੜ ਕੇ ਅਕਬਰ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਦੱਸੋ, ਜ਼ਰੂਰ ਮੰਨਾਂਗਾ ਮਹਾਰਾਜ ਤੁਹਾਡਾ ਬਚਨ। ਮਹਾਰਾਜ ਜੀ ਕਹਿਣ ਲੱਗੇ ਪਹਿਲਾ ਬਚਨ ਤੇ ਇਹ ਹੈ ਕਿ ਜਿਹੜਾ ਸੰਸਾਰ ਦੇ ਵਿਚ ਜੁਗਾਂ ਤੋਂ ਸਤੀ ਹੋਣ ਦਾ ਰਿਵਾਜ ਤੁਰਿਆ ਆ ਰਿਹਾ ਹੈ ਉਹ ਹਟਾ ਦੇ, ਕਿ ਜਿਸ ਇਸਤਰੀ ਦਾ ਪਤੀ ਮਰ ਜਾਵੇ, ਸਵਾਸ ਛੱਡ ਜਾਵੇ, ਉਸ ਇਸਤਰੀ ਨੂੰ ਉਸ ਦੀ ਚਿਖਾ ਦੇ ਵਿਚ ਪੈ ਕੇ ਸੜਨਾ ਪੈਂਦਾ ਸੀ, ਇਹ ਉਹ ਸਮੇਂ ਤੋਂ ਰਿਵਾਜ, ਜੁਗਾਂ ਤੋਂ ਰਿਵਾਜ ਚੱਲਦਾ ਆ ਰਿਹਾ ਸੀ। ਇਸ ਵਾਸਤੇ ਜੇ ਕੋਈ ਇਸਤਰੀ ਆਪਣੇ ਪਤੀ ਦੀ ਚਿਖਾ ਦੇ ਵਿਚ ਸੜਨ ਨੂੰ ਨਾ ਤਿਆਰ ਹੋਵੇ, ਉਸ ਨੂੰ ਚੱਕ ਕਰਕੇ ਸੁੱਟਿਆ ਜਾਂਦਾ ਸੀ ਬਦੋ ਬਦ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਅਕਬਰ ਬਾਦਸ਼ਾਹ ਨੂੰ ਕਿ ਇਹ ਰਿਵਾਜ ਹਟਾ ਦੇਣਾ ਕਰ ਜਿਹੜਾ ਪੁਰਾਤਨ ਤੋਂ ਚੱਲਿਆ ਆ ਰਿਹਾ ਹੈ। ਕਿਉਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤੀਆਂ ਇਹਨਾਂ ਅੱਖੀਆਂ ਜੋ ਮੜਿਆ ਲੱਗ ਜਲਨ। ਇਸ ਵਾਸਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਤੇ ਇਹ ਬਚਨ ਇਸ ਨੂੰ ਮਨਾਇਆ ਔਰ ਦੂਸਰਾ ਬਚਨ ਮਹਾਰਾਜ ਕਹਿਣ ਲੱਗੇ ਅਕਬਰ ਬਾਦਸ਼ਾਹ ਦੂਸਰਾ ਸਾਡਾ ਬਚਨ ਇਹ ਹੈ ਤੇਰੇ ਤਾਈ ਕਿ ਤੂੰ ਜਿੱਥੇ ਕੋਈ ਚੰਗੀ ਰੂਪ ਰੰਗ ਵਾਲੀ ਇਸਤਰੀ ਦੇਖਦਾ ਹੈ ਉਸ ਨੂੰ ਦੇਖ ਕੇ ਲੁਭਾਏ ਮਨ ਹੋ ਕੇ ਤੇ ਆਪਣੀ ਬਣਾਉਣ ਦਾ ਯਤਨ ਕਰਦਾ ਹੈ, ਹੁਣ ਤੂੰ ਜੈਮਲ ਫਤਿਹ ਦੇ ਨਾਲ ਵੀ ਮੋਰਚਾ ਐਸੇ ਕਰਕੇ 12 ਸਾਲ ਕਿੰਨਾ ਨੁਕਸਾਨ ਹੋ ਗਿਆ, ਕੋਈ ਤੇਰਾ ਜੱਦੀ ਵੈਰ ਨਹੀਂ ਸੀ ਉਹਨਾਂ ਦੇ ਨਾਲ, ਇੱਕ ਇਸਤਰੀ ਕਰਕੇ ਇੰਨਾ ਜੰਗ ਤੈ ਉੱਥੇ ਲੜ ਆਇਆ, ਇੰਨਾ ਨੁਕਸਾਨ ਕਰ ਆਇਆ, ਤੂੰ ਇਸ ਵਾਸਤੇ ਇਹ ਇੱਕ ਕੰਮ ਛੱਡ ਦੇ, ਤੂੰ ਇਸ ਵਾਸਤੇ ਇਹ ਜਿਹੜਾ ਕੰਮ ਹੈ ਇਹ ਤੇਰੇ ਵਾਸਤੇ ਬਹੁਤ ਮਾੜਾ ਹੈ। ਸੋ ਅਕਬਰ ਬਾਦਸ਼ਾਹ ਨੂੰ ਦੂਸਰਾ ਬਚਨ ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਮਨਾਇਆ ਔਰ ਸੱਤ ਕਰਕੇ ਉਸ ਨੇ ਮੰਨਿਆ। ਔਰ ਤੀਸਰਾ ਬਚਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਪੰਜਾਬ ਦਾ ਜਿਹੜਾ ਮਾਮਲਾ ਹੈ ਨਾ, ਕਿਸਾਨਾਂ ਦਾ ਉਹ ਮਾਫ ਕਰ ਦੇ, ਕਿਉਂਕਿ ਪੰਜਾਬ ਦੇ ਵਿੱਚ ਕਾਲ ਪੈ ਗਿਆ ਹੈ, ਫਸਲ ਨਹੀਂ ਹੋਈ, ਇਸ ਵਾਸਤੇ ਤੂੰ ਸਾਰਾ ਮਾਮਲਾ ਮਾਫ ਕਰ ਦੇ। ਇਹ ਤਿੰਨ ਬਚਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਨੂੰ ਮਨਾ ਕੇ ਤੇ ਉਸ ਦੀ ਭੇਟਾ ਕਬੂਲ ਕੀਤੀ ਸੀ। ਉਸ ਨੇ ਫਿਰ ਭੇਟਾ ਪਤਾ ਕੀ ਚੜਾਈ ਮਹਾਰਾਜ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੂੰ, ਬੀਬੀ ਭਾਨੀ ਜੀ ਜੋ ਸਤਿਗੁਰੂ ਮਹਾਰਾਜ ਜੀ ਦੀ ਸਪੁੱਤਰੀ ਸੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸਪੁੱਤਰੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਦੇ ਨਾਂ 84 ਪਿੰਡਾਂ ਦੀ ਜ਼ਮੀਨ ਦਾ ਪਟਾ ਲਿਖ ਕਰਕੇ ਅਕਬਰ ਬਾਦਸ਼ਾਹ ਨੇ ਲਾਇਆ ਸੀ। 84 ਪਿੰਡਾਂ ਦੀ ਜ਼ਮੀਨ ਦੇ ਵਿੱਚ ਹੀ ਜੋ ਬਾਬਾ ਬੁੱਢਾ ਜੀ ਜਿੱਥੇ ਰਿਹਾ ਕਰਦੇ ਸਨ, ਤੋ ਇਸ ਵਾਸਤੇ ਬਾਬਾ ਬੁੱਢਾ ਜੀ ਦੀ ਬੀੜ ਜੋ ਸਥਾਨ ਬਣਿਆ ਹੋਇਆ ਹੈ ਉਸੇ ਜ਼ਮੀਨ ਦੇ ਵਿੱਚ ਹੈ ਜਿਹੜੀ ਅਕਬਰ ਬਾਦਸ਼ਾਹ ਨੇ ਚੜਾਈ। 84 ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹ ਬਾਬਾ ਬੁੱਢਾ ਜੀ ਵਾਹਿਆ ਕਰਦੇ ਸਨ, ਤੇ ਸਾਰਾ ਮਾਮਲਾ ਲਿਆ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰਾਂ ਦੇ ਵਿੱਚ ਪਾਇਆ ਕਰਦੇ ਸਨ। ਤੋ ਇਸ ਵਾਸਤੇ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇਸੇ ਤਰ੍ਹਾਂ ਉਪਦੇਸ਼ ਬਖਸ਼ ਰਹੇ ਨੇ ਕਿ ਇਸਤਰੀ ਪੁਰਖ ਕਲੀਵ ਨਾ ਹੋਈ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਪੁਰਖ ਹੈ, ਤੇ ਭਾਵੇਂ ਕਲੀਵ ਕੋਈ ਨਪੁੰਸਕ ਹੈ, ਜਿਹੜਾ ਵੀ ਭਾਈ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਵੀ ਸ਼ਰਨ ਵਿਚ ਆ ਜਾਂਦਾ ਹੈ, ਉਹਦੀ ਸਤਿਗੁਰੂ ਆਪ ਰੱਖਿਆ ਕਰਦੇ ਨੇ। ਜਿਵੇਂ ਅਕਬਰ ਬਾਦਸ਼ਾਹ ਸ਼ਰਨ ਵਿਚ ਆਇਆ ਔਰ ਉਹਦੀ ਰੱਖਿਆ ਕੀਤੀ, ਉਸ ਨੂੰ ਚਿਤੌੜ ਦਾ ਕਿਲਾ ਫਤਿਹ ਕਰਾਇਆ, ਔਰ ਇਸੇ ਤਰ੍ਹਾਂ ਤਿੰਨ ਬਚਨ ਮਨਾਏ, ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਤਬ ਕੀ ਸਰਨ ਸਗਲ ਪਹਿਲਾ ਥੇ, ਦੁੱਖ ਬਿਨ ਸੇ ਸੁਖ ਪਾਇਆ। ਔਰ ਇਸੇ ਤਰ੍ਹਾਂ ਕਹਿੰਦੇ ਦੁੱਖ ਸਾਰੇ ਨਿਵਿਰਤ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦੀ ਸ਼ਰਨ ਦੇ ਵਿਚ ਜੀਵ ਪੈ ਜਾਵੇ। ਤੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਸ਼ਰਨ ਵਿਚ ਪੈ ਕਰਕੇ ਜੀਵਨ ਨੂੰ ਬਤੀਤ ਕਰਦੇ ਨੇ, ਇਹ ਕੌਲਾ